ਉਹ ਸਾਰਾ ਜਥਾ ਹੀ ਨਾਲ ਹੀ ਲੈ ਕੇ ਆਏ ਸੀ ਸਾਰਾ ਕੁਛ। ਉਹਨਾਂ ਮਹਾਂਪੁਰਖਾਂ ਦੇ ਉੱਤੇ ਅਕਾਲ ਪੁਰਖ ਦੀ ਏਡੀ ਵੱਡੀ ਕਿਰਪਾ ਸੀ। ਸੋ ਸਾਧ ਸੰਗਤ ਫਿਰ 50 ਸਾਲ, ਅੱਧੀ ਸਦੀ, ਕੋਈ ਥੋੜਾ ਜਿਹਾ ਸਮਾਂ ਨਹੀਂ, ਉਹਨਾਂ ਨੇ ਇਹ ਕੀਰਤਨ ਦੀਆਂ ਝੜੀਆਂ ਲਾਈਆਂ ਨੇ ਥਾਂ ਥਾਂ ਤੇ ਜਾ ਕੇ। ਚਲੋ ਉਹਨਾਂ ਦੇ ਬਾਰੇ ਵੀ ਆਪਾਂ ਕਈ ਵਾਰੀ ਵਿਚਾਰ ਉਹਦੇ ਤੋਂ ਸੇਧ ਲੈਣੀ ਹੈ। ਕਈ ਵਾਰੀ ਮੈਂ ਵੇਖਿਆ ਬਰਸੀ ਤੇ ਵੀ ਆਉਂਦਾ ਹੁੰਦਾ ਮੈਂ, ਕਈ ਵਾਰੀ ਸਰਾਲ ਬਾਅਦ ਤੇ ਕਈ ਬੋਲਣਗੇ, ਕਹਿਣਗੇ ਜੀ ਹੁਣ ਸੰਤਾਂ ਦੇ ਜੀਵਨ ਤੇ ਚਾਨਣਾ ਪਾਉਣਗੇ। ਸੰਤਾਂ ਦੇ ਜੀਵਨ ਤੇ ਚਾਨਣਾ ਪਾਉਣ ਵਾਲਾ ਕੌਣ ਹੈ ਬਈ? ਉਹਨਾਂ ਦਾ ਤੇ ਜੀਵਨ ਇੱਕ ਚਾਨਣ ਮਨਾਰਾ ਹੈ, ਜਿਹਦੇ ਤੋਂ ਇੱਕ ਛੋਟੀ ਜੀ ਕਿਰਨ ਲੈ ਕੇ ਸਾਡਾ ਜੀਵਨ ਬਣ ਜਾਣਾ। ਖੁਸਤਨਾ
ਸ੍ਰੀ ਵਾਹਿਗੁਰੂ।
ਚਾਨਣਾ ਅਸੀਂ ਕੀ ਪਾਉਣਾ? ਉਹਨਾਂ ਦਾ ਜੀਵਨ ਹਨੇਰੇ ਚ ਹੈ, ਕਿਤੇ ਅਸੀਂ ਕੀ ਚਾਨਣਾ ਪਾ ਸਕਦੇ? ਉਹਨਾਂ ਦਾ ਜੀਵਨ ਹੀ ਇੱਕ ਰੁਸ਼ਨਾ। ਸਾਧ ਸੰਗਤ ਜੀ ਉਹਨਾਂ ਦੇ ਜੀਵਨ ਤੋਂ ਰੋਸ਼ਨੀ ਲੈ ਕੇ ਸਾਡਾ ਜੀਵਨ ਰੋਸ਼ਨ ਹੋ ਜਾਏਗਾ। ਉਹ ਇੱਕ ਐਸੇ ਚਾਨਣ ਮਨਾਰੇ ਨੇ, ਪਤਾ ਹੀ ਨਹੀਂ ਉਹਨਾਂ ਨੇ ਕਿੰਨਿਆਂ ਕੁ ਦਾ ਜੀਵਨ ਰੋਸ਼ਨਾ ਦਿੱਤਾ। ਚਲੋ ਲਿਆਓ ਸੁਰਤੀ, ਉੱਥੇ ਹੀ ਡੱਲਿਆ। ਮਾਲੋ ਮਾਲ ਮਾਲਵਾ, ਇਹ ਬੜਾ ਮਾਲੋ ਮਾਲ ਹੋਣਾ ਮਾਲਵਾ, ਕਿਰਪਾ ਕੀਤੀ। ਫਿਰ ਮਹਾਰਾਜ ਬੈਠੇ ਨੇ ਡੱਲੇ ਚੌਧਰੀ ਦੇ ਕੋਲ, ਸਾਬੋ ਕੀ ਤਲਵੰਡੀ। ਬੈਠਿਆਂ ਬੈਠਿਆਂ ਇਹਨੇ ਨੂੰ ਮਾਤਾਵਾਂ ਆ ਗਈਆਂ ਦਿੱਲੀ ਤੋਂ, ਸਜਿਆ ਦਰਬਾਰ ਹੈ, ਸੰਗਤਾਂ ਸਾਰੀਆਂ ਬੈਠੀਆਂ ਨੇ, ਬਹੁਤ ਇਕੱਠ ਹੈ, ਆਲੇ ਦੁਆਲੇ ਸੰਗਤਾਂ ਮਰ ਦੇ ਚਿਹਰੇ ਵੱਲ ਤੱਕਦੀਆਂ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਸਾਧ ਸੰਗਤ ਜੀ, ਗੁਰੂ ਮੇਰਾ ਚੰਦ ਵਰਗਾ, ਤੇਰੇ ਸਿੱਖ ਨੇ ਚਕੋਰਾਂ ਵਰਗੇ। ਚੰਦ ਵਰਗਾ ਪਰ ਚੰਦ ਤੇ ਦਾਗੀ ਹੈ, ਗੁਰੂ ਦਾਗੀ ਨਹੀਂ। ਚੰਦ ਤੇ ਵੱਧਦਾ ਘਟਦਾ ਵੀ ਹੈ, ਗੁਰੂ ਤੇ ਇੱਕ ਰਸ ਹੈ। ਉਹ ਨਾ ਵੱਧਦਾ ਨਾ ਘਟਦਾ, ਉਹ ਇੱਕ ਰਸ ਹੈ। ਨਾ ਉਹਨੂੰ ਕੋਈ ਦਾਗ ਲੱਗਿਆ, ਉਹ ਨੇਹੇ ਕਲੰਕ ਹੈ, ਨੇਹੇ ਕਲੰਕ। ਇੱਥੇ ਵੀ ਮੈਨੂੰ ਵੀ ਕੋਈ ਪੁੱਛਣਗੇ ਇਹ ਨੇਹੇ ਕਲੰਕ ਅਵਤਾਰ ਕਦੋਂ ਆਊ? ਕਿਤੇ ਉਹਦੇ ਤੋਂ ਦਰਸ਼ਨਾਂ ਤੋਂ ਬਿਨਾਂ ਹੀ ਨਾ ਮਰ ਜਾਈਏ। ਮੈਂ ਕਿਹਾ ਜਿਹੜਾ ਗੁਰੂ ਸਾਡੇ ਕੋਲ ਹੈ ਇਹਨੂੰ ਦੱਸੋ ਕਿਹੜਾ ਕਲੰਕ ਲੱਗਿਆ ਹੋਇਆ। ਨੇਹ ਕਲੰਕ ਤੇ ਉਹੀ ਹੁੰਦਾ ਜਿਹਨੂੰ ਕਲੰਕ ਨਾ ਹੋਵੇ। ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ, ਐਵੇਂ ਹੀ ਨਾ ਡੀਕਦੇ ਚਲੇ ਜਾਈਏ ਦੁਨੀਆਂ ਚੋਂ ਕਿਤੇ। ਸਾਡੇ ਕੋਲ ਅਵਤਾਰ ਹੈਗਾ, ਡੀਕਣ ਦੀ ਲੋੜ ਹੀ ਨਹੀਂ। ਆਖੋ ਸਤਨਾਮ। ਬਾਕੀ ਰਹੀ ਗੱਲ, ਜੇ ਕੋਈ ਆਏਗਾ ਵੀ ਇਸੇ ਦੀ ਕਮਾਈ ਕਰਕੇ, ਬਾਣੀ ਦੀ ਕਮਾਈ ਕਰਕੇ, ਬਾਣੀ ਤੋਂ ਹੀ ਪ੍ਰਗਟ ਹੋ ਸਕਦਾ। ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਰੱਖੋ, ਦਸੇ ਪਾਤਸ਼ਾਹੀ ਹਾਜ਼ਰ ਨਾਜ਼ਰ ਨੇ, ਉਡੀਕਾਂ ਕਰਦੇ ਨਾ ਦੁਨੀਆਂ ਚੋਂ ਚਲੇ ਜਾਈਏ ਕਿਤੇ। ਤੇ ਸਾਧ ਸੰਗਤ ਜੀ, ਨੇਹ ਕਲੰਕ, ਉਹ ਕਲੰਕ ਲੱਗਿਆ ਹੋਇਆ ਚੰਦਰਮਾ ਨੂੰ। ਤੇ ਸਾਧ ਸੰਗਤ, ਚਕੋਰ ਦੀ ਪ੍ਰੀਤ ਗਿਣੀ ਜਾ ਸਕਦੀ? ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਸਿੱਖ ਦੀ ਪ੍ਰੀਤ ਹੋਵੇ ਚਕੋਰ ਵਾਲੀ, ਪਰ ਗੁਰੂ ਨੂੰ ਅਸੀਂ ਚੰਦਰਮਾ ਨਾਲ ਨਹੀਂ ਮਿਲਾ ਸਕਦੇ। ਚੰਦਰਮਾ ਤੇ ਦਾਗ ਹੀ ਹੈ, ਦਾਗ ਲੱਗਿਆ। ਚਕੋਰ ਦੀ ਪ੍ਰੀਤ ਉਹ ਕਿਹੋ ਜੀ ਪ੍ਰੀਤ ਹੈ? ਇੱਕ ਤੱਕ ਚੰਦਰਮਾ ਵੱਲ ਤੱਕਦੀ ਰਹਿੰਦੀ ਹੈ, ਧੌਣ ਆਕੜ ਜਾਏ ਪਿੱਛੇ ਨਹੀਂ ਹਟਦੀ, ਇੱਕ ਟੱਕ ਵੇਖਦੀ ਰਹਿੰਦੀ। ਇਹ ਵੀ ਦੱਸਿਆ ਜਾਂਦਾ, ਕਹਿੰਦੇ ਨੇ ਜਦੋਂ ਸ਼ਿਕਾਰੀ ਫੜਦੇ ਨੇ ਨਾ ਚਕੋਰ ਨੂੰ, ਫੜਦੇ ਨੇ, ਉਹ ਕੋਲੇ ਲੈ ਜਾਂਦੇ ਨੇ ਬਣਾ ਕੇ ਅੱਗ ਦੇ, ਉਹ ਅੰਗਿਆਰ ਬਣਾ ਕੇ ਲੈ ਜਾਂਦੇ ਨੇ, ਉੱਚੇ ਸੁੱਟਦੇ ਨੇ। ਜਦੋਂ ਚਕੋਰ ਵੇਖਦੀ ਹੈ ਵੀ ਉੱਤੋਂ ਇਹ ਅੰਗਾਰ ਡਿੱਗੇ ਨੇ ਥੱਲੇ, ਉਹਨੂੰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਮੇਰੇ ਪਿਆਰੇ ਨੇ ਮੇਰੇ ਵਾਸਤੇ ਕੋਈ ਸੁਗਾਤ ਭੇਜਤੀ। ਉਹ ਆ ਕੇ ਚੁੰਝ ਪਾਉਂਦੀ ਹੈ, ਮੂੰਹ ਪਾਉਂਦੀ, ਕਹਿੰਦੇ ਜਵਾਨ ਸੜ ਜਾਂਦੀ, ਸ਼ਿਕਾਰੀ ਫੜ ਲੈਂਦਾ, ਫਿਰ ਜਾ ਕੇ ਤੜਫਣ ਲੱਗ ਪੈਂਦੀ, ਉੱਥੇ ਸ਼ਿਕਾਰੀ ਫੜ ਲੈਂਦਾ ਜਾ ਕੇ। ਉਹ ਪ੍ਰੇਮ ਬੜਾ ਕਰਦੀ ਹੈ, ਪਰ ਚੰਦਰਮਾ ਨਹੀਂ ਕਦੇ ਆਇਆ ਉੱਤਰ ਕੇ ਵੀ ਮਿਲ ਕੇ ਆਵਾਂ ਮੈਂ, ਉਹ ਨਹੀਂ ਕਦੇ ਉੱਤਰ ਕੇ ਆਇਆ। ਚਕੋਰ ਨੂੰ ਕਿਹਾ ਤੂੰ ਸੁਣ ਯਾਰਾ, ਤੂੰ ਚੰਦ ਦੇ ਨਾਲ ਕਾਹਦਾ ਪਿਆਰ ਪਾਇਆ, ਤੂੰ ਵਾਂਗ ਸ਼ੁਦਾਈਆਂ ਫਿਰੇ ਘੁੰਮਦਾ, ਤੇਰੀ ਗੱਲ ਦਾ ਯਾਰ ਕੀ ਕਦਰ ਪਾਇਆ, ਚੰਨ ਚੰਨ ਤੂੰ ਦਿਨ ਰਾਤੀ ਪੁਕਾਰਦਾ, ਏ ਖਬਰ ਲੈਣ ਨਾ ਤੇਰੀ ਇੱਕ ਵਾਰ ਆਇਆ, ਪੁੱਠਾ ਹੋ ਕੇ ਜ਼ਮੀਨ ਤੇ ਡਿੱਗਣਾ ਏ, ਗਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ। ਅੱਗੋਂ ਆਖਦੀ ਚਕੋਰ ਤੂੰ ਸੁਣ ਯਾਰਾ, ਤੂੰ ਨਾ ਪ੍ਰੇਮ ਦੀ ਸਾਰ ਜਾਣੇ। ਚਕੋਰ ਕਹਿੰਦੀ ਅੱਗੋਂ ਆਖਦੀ ਚਕੋਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਪ੍ਰੀਤ ਨਿਭਾ ਦੇਣੀ ਚੰਨ ਯਾਰ ਜਾਣੇ ਤੇ ਭਾਵੇਂ ਨਾ ਜਾਣੇ ਉਹ ਜਾਣੇ ਭਾਵੇਂ ਨਾ ਜਾਣੇ ਉਹ ਕਦੇ ਉੱਤਰ ਕੇ ਆਵੇ ਤੇ ਭਾਵੇਂ ਨਾ ਆਵੇ ਉਹ ਸਾਡੇ ਪ੍ਰੇਮ ਦੀ ਕਦਰ ਕਰੇ ਤੇ ਭਾਵੇਂ ਨਾ ਕਰੇ ਅਸੀਂ ਤੇ ਆਪਣੀ ਪ੍ਰੀਤ ਨਿਭਾਉਣੀ ਹੋਈ ਹੈ ਨਾ ਇੱਥੇ ਕੰਮ ਉਲਟ ਹੈ ਇੱਥੇ ਕਹਿਣਗੇ ਪਹਿਲਾਂ ਤੂੰ ਕਿਰਪਾ ਕਰ ਫਿਰ ਖੰਡ ਪਾਠ ਕਰਾਉ ਉਲਟ ਹੈ ਨਾ ਕੰਮ ਪਰ ਨਹੀਂ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਨਾਲ ਚਕੋਰ ਦੀ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਜਿਵੇਂ ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤ ਹੈ ਪਰ ਹਾਂ ਚੰਦਰਮਾ ਕਦੇ ਉੱਤਰ ਕੇ ਨਹੀਂ ਆਇਆ ਪਰ ਤੂੰ ਪ੍ਰੀਤ ਕਰਕੇ ਵੇਖ ਗੁਰੂ ਦਾ ਸਿੱਖ ਗੁਰਦੁਆਰੇ ਸਵੇਰੇ ਜਾਇਆਵੇ ਨਾ ਮੱਥਾ ਟੇਕਣ ਉਹ ਤੇ ਪੰਜ ਮਿੰਟ ਜਾਏਗਾ ਮਹਾਰਾਜ ਨਾਲ ਹੀ ਤੁਰ ਪੈਣਗੇ ਚੱਲ ਫਿਰ ਸਾਰਾ ਦਿਨ ਮੈਂ ਤੇਰੇ ਨਾਲ ਹੀ ਹਾਂ ਆਖੋ
ਸਤਨਾਮ
ਉਹ ਤੇ ਪੰਜ ਮਿੰਟ ਹੀ ਮੱਥਾ ਟੇਕਣ ਜਾਊ ਅੰਦਰ ਗੁਰਦੁਆਰੇ ਮਹਾਰਾਜ ਨਾਲ ਹੀ ਤੁਰ ਪੈਂਦੇ ਨੇ ਫਿਰ ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਕੋਈ ਇੱਕ ਕਦਮ ਪੁੱਟਦਾ ਸਤਿਗੁਰੂ ਕਰੋੜਾਂ ਕਦਮਾਂ ਅੱਗੇ ਲੈਣ ਆਉਂਦੇ ਨੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੀ ਵਾਰੰਬਾਰ ਗੁਰਹੇਤ ਹੈ ਕੋਈ ਇੱਕ ਵਾਰੀ ਵਾਹਿਗੁਰੂ ਕਰਦਾ ਮਹਾਰਾਜ ਫਿਰ ਉਹਨੂੰ ਵਾਰ ਵਾਰ ਯਾਦ ਕਰਦੇ ਨੇ ਵਾਰ ਵਾਰ ਯਾਦ ਕਰਦੇ ਨੇ ਅਸੀਂ ਆਪਣੀ ਗਿਣਤੀ ਤੇ ਯਾਦ ਕਰਦੇ ਹਾਂ ਵੀ ਮੈਂ ਜੀ ਅੱਠ ਮਾਲਾ ਫੇਰੀਆਂ ਮੈਂ ਦਸ ਫੇਰੀਆਂ ਮੈਂ ਪੰਦਰਾਂ ਮਾਲਾ ਫੇਰੀਆਂ ਪਰ ਜਿਹੜਾ ਇੱਕ ਵਾਰੀ ਯਾਦ ਕਰਦਾ ਮਹਾਰਾਜ ਫਿਰ ਉਹਨੂੰ ਵਾਰ ਵਾਰ ਯਾਦ ਕਰੀ ਜਾਂਦੇ ਤੂੰ ਘੰਟਾ ਯਾਦ ਕਰ ਲਿਆ ਕਰ ਸਵੇਰੇ ਮਹਾਰਾਜ ਸਾਰਾ ਦਿਨ ਫਿਰ ਤੈਨੂੰ ਯਾਦ ਕਰੀ ਜਾਣਗੇ ਸਾਰਾ ਦਿਨ ਯਾਦ ਕਰੀ ਜਾਣਗੇ ਪਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ ਕੋਈ ਇੱਕ ਕੌਡੀ ਮਾਰਨ ਨੂੰ ਮੱਥਾ ਟੇਕ ਦੇਵੇ ਤੇ ਸਤਿਗੁਰੂ ਫਿਰ ਉਹਨਾਂ ਦੇ ਖਜ਼ਾਨੇ ਭਰਪੂਰ ਕਰ ਦਿੰਦੇ ਨੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਉਹਨਾਂ ਨੂੰ ਮਿਲਦੀਆਂ ਨੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਉਹਦੀ ਮਹਿਮਾ ਅਗਾਧ ਬੋਧ ਹੈ ਕਹਿਣ ਕਥਨੀ ਤੋਂ ਬਾਹਰ ਹੈ ਨਮੋ 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 ਨੇਤ 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 ਹੈ ਅਸੀਂ ਉਹਦੇ ਗੁਣ ਬਿਆਨ ਨਹੀਂ ਕਰ ਸਕਦੇ ਸਿਰਫ ਨਮਸਕਾਰ ਕਰ ਸਕਦੇ ਹਾਂ ਆਖੋ ਸਤਨਾਮ ਸਿਰਫ ਨਮਸਕਾਰ ਕਰ ਸਕਦੇ ਤੇ ਸਾਧ ਸੰਗਤ ਮਹਾਰਾਜ ਤੇ ਤੂੰ ਵੇਖ ਤੇ ਸਹੀ ਪ੍ਰੇਮ ਕਰਕੇ ਉਹ ਚੰਦਰਮਾ ਕਦੇ ਉੱਤਰ ਕੇ ਨਹੀਂ ਆਇਆ ਮਹਾਰਾਜ ਫਿਰ ਵੇਖੋ ਕਿੰਨਾ ਪਿਆਰ ਕਰਦੇ ਨੇ ਆਪਣੇ ਪਿਆਰਿਆਂ ਦੇ ਨਾਲ ਮਹਾਰਾਜ ਬੈਠੇ ਨੇ ਸਾਰੀਆਂ ਸੰਗਤਾਂ ਮਰ ਦੇ ਚਿਹਰੇ ਵੱਲ ਇੱਕ ਤੱਕ ਤੱਕਦੀਆਂ ਨੇ ਇਹਨੇ ਨੂੰ ਆ ਗਈਆਂ ਮਾਤਾਵਾਂ ਉਹਨਾਂ ਨੇ ਵੇਖਿਆ ਮੱਥਾ ਟੇਕਿਆ ਮਹਾਰਾਜ ਨੂੰ ਆਲੇ ਦੁਆਲੇ ਸਾਰੇ ਨਿਗਾਹ ਮਾਰੀ ਪਿੱਛੇ ਤੱਕ ਜਿੰਨੀਆਂ ਸੰਗਤਾਂ ਬੈਠੀਆਂ ਸਭ ਵੱਲ ਵੇਖਿਆ ਹੁਣ ਕੀ ਲੱਭਦੀਆਂ ਨੇ ਮਾਵਾਂ ਦੀਆਂ ਅੱਖਾਂ ਆਪਣੇ ਪੁੱਤਰਾਂ ਨੂੰ ਵੀ ਸਾਡੇ ਲਾਲ ਕਿੱਥੇ ਨੇ, ਸੰਗਤ ਤੇ ਬੜੀ ਬੈਠੀ ਹੈ, ਸਾਡੇ ਸਾਹਿਬਜ਼ਾਦੇ ਕਿੱਥੇ ਨੇ, ਆਲੇ ਦੁਆਲੇ ਵੇਖ ਕੇ ਜਦੋਂ ਨਾ ਦਿਸੇ ਤੇ ਮਹਾਰਾਜ ਨੂੰ ਪੁੱਛ ਹੀ ਲਿਆ, ਕਹਿੰਦੇ ਸੱਚੇ ਪਾਤਸ਼ਾਹ ਸਾਡੇ ਲਾਲ ਨਜ਼ਰ ਨਹੀਂ ਆਉਂਦੇ, ਦੱਸੋ ਖਾਂ ਸਾਹਿਬਜ਼ਾਦੇ ਕਿੱਥੇ ਨੇ ਸਾਡੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਆਖਿਆ, ਐ ਸਾਹਿਬ ਦੇਵਾ ਸਾਹਿਬ ਕੌਰ, ਐ ਸੁੰਦਰੀ ਤੁਹਾਡੇ ਲਾਲ, ਉਹ ਚਾਰੇ ਲਾਲਾਂ ਦੀ ਨਾ ਮੈਂ ਸ਼ਾਦੀ ਕਰ ਦਿੱਤੀ, ਵਿਆਹ ਤੇ ਚਾਰੇ ਕਿੱਥੇ ਨੇ, ਕਿੱਥੇ ਵਿਆਹੇ ਨੇ ਤੁਹਾਡੇ ਚਾਰੇ ਲਾਲ, ਮੈਂ ਲਾੜੀ ਮੌਤ ਨਾਲ ਵਿਆਹ ਤੇ, ਦੋ ਚਮਕੌਰ ਤੇ ਦੋ ਸਰਹੰਦ ਆਖੋ
ਸਤਨਾਮ,
ਕਿੱਥੇ ਨੇ ਬਸ। ਪਰ ਮਹਾਰਾਜ ਨੇ ਸਾਰੀ ਵਾਰਤਾ ਸੁਣਾਤੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਸਾਡੇ ਹਾਲਾਤ ਕਰਕੇ ਮਰ ਗਏ ਚਾਰ, ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਫਿਰ ਕੀ ਹੋ ਗਿਆ ਚਾਰ ਚਲੇ ਗਏ, ਆ ਹੁਣ ਤੁਹਾਡੇ ਹੀ ਨੇ ਸਾਰੇ, ਸਾਡੇ ਹਾਲਾਤ ਕਰਕੇ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਜਿਹਦਾ ਆਪਣਾ ਪੁੱਤਰ ਨਾ ਹੋਵੇ, ਇਲਾਜ ਕਰਾਉਂਦਾ, ਦੋ ਦਸ ਪੰਦਰਾਂ ਵੀਹ ਸਾਲ ਲੰਘ ਜਾਣ, ਫਿਰ ਕਿਸੇ ਦਾ ਪੁੱਤਰ ਗੋਦ ਲੈ ਲੈਂਦਾ, ਤੇ ਕਿਸੇ ਦਾ ਪੁੱਤਰ ਉਹ ਗੋਦ ਲੈਂਦਾ ਜਿਹਦਾ ਆਪਣਾ ਨਾ ਹੋਵੇ, ਜਿਹਦੇ ਆਪਣੇ ਹੋਣ ਉਹ ਕਿਸੇ ਦਾ ਬੱਚਾ ਗੋਦ ਲੈਂਦਾ, ਜਿਹਦੇ ਆਪਣੇ ਹੈਗੇ ਨੇ ਉਹਨੂੰ ਕਿਸੇ ਦਾ ਬੱਚਾ ਗੋਦ ਲੈਣ ਦੀ ਕੀ ਲੋੜ ਪਈ। ਮਹਾਰਾਜ ਦੇ ਚਾਰ ਲਾਲ ਸੀ, ਮਹਾਰਾਜ ਨੇ ਚਾਰ ਲਾਲ ਕੁਰਬਾਨ ਕੀਤੇ ਗੋਦ ਕਰਕੇ ਨਾ ਸੁਣੀ, ਫਿਰ ਮਹਾਰਾਜ ਨੇ ਸਾਨੂੰ ਗੋਦ ਲਿਆ ਆਪਣੇ ਚਾਰ ਕੁਰਬਾਨ ਕਰਕੇ, ਫਿਰ ਸਾਨੂੰ ਮਹਾਰਾਜ ਨੇ ਗੋਦ ਲਿਆ ਤੇ ਸਾਧ ਸਿੰਘ ਜੀ ਆਪਣੇ ਪੁੱਤਰ ਬਣਾਇਆ। ਪਰ ਦੁੱਖ ਦੀ ਗੱਲ ਇਹ ਵੀ ਅਸੀਂ ਪੁੱਤਰ ਨਹੀਂ ਬਣੇ, ਅਸੀਂ ਇੱਕ ਪੁੱਤਰ ਬਣ ਗਏ। ਸਾਰੀ ਵਾਰਤਾ ਸੁਣਾਈ ਮਹਾਰਾਜ ਨੇ, ਜੀ ਤਾਂ ਖਿਮਾ ਕਰਨਾ ਹੈ ਸਾਹਿਬ ਕੌਰ, ਇਸ ਤਰ੍ਹਾਂ ਤੁਹਾਡੇ ਲਾਲ ਸ਼ਹੀਦ ਹੋ ਗਏ, ਧਰਮ ਤੋਂ ਜਾਨਾਂ ਵਾਰ ਗਏ, ਆਪਣਾ ਆਪ ਕੁਰਬਾਨ ਕਰ ਗਏ। ਤੇ ਉਸ ਸਮੇਂ ਕੋਲ ਖੜਾ ਡੱਲਾ, ਡੱਲੇ ਨੇ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਇੰਨੀਆਂ ਕੁਰਬਾਨੀਆਂ ਹੋਈਆਂ ਨੇ, ਤੁਹਾਡੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ। ਮਹਾਰਾਜ ਕਹਿੰਦੇ ਹਾਂ, ਕਹਿੰਦਾ ਜੀ ਮੈਨੂੰ ਕਿਉਂ ਨਹੀਂ ਦੱਸਿਆ, ਕਹਿੰਦੇ ਤੂੰ ਕੀ ਕਰ ਲੈਂਦਾ, ਕਹਿੰਦੇ ਤੁਸੀਂ ਮੈਨੂੰ ਸੁਨੇਹਾ ਭੇਜ ਦੇ, ਫਿਰ ਤੁਹਾਨੂੰ ਪੁੱਤ ਮਰਵਾਉਣ ਦੀ ਲੋੜ ਨਹੀਂ ਸੀ ਪੈਣੀ, ਤੁਹਾਨੂੰ ਪੁੱਤ ਸ਼ਹੀਦ ਕਰਾਉਣ ਦੀ ਲੋੜ ਨਹੀਂ ਸੀ ਪੈਣੀ, ਪਰ ਮੇਰੇ ਕੋਲ ਸਿਪਾਹੀ ਬੜੇ ਬੜੇ ਤਕੜੇ ਨੇ। ਮਹਾਰਾਜ ਕਹਿੰਦੇ ਡੱਲਿਆ ਤੇਰੇ ਸਿਪਾਹੀ ਉੱਥੇ ਕੀ ਕਰ ਲੈਂਦੇ, ਆ ਵੇਖ ਮੇਰੇ ਨਾਲ ਸਿੰਘ। ਕਹਿੰਦਾ ਮਹਾਰਾਜ ਇਹ ਸਿੰਘ ਇਹ ਕਈ ਕਈ ਮਹੀਨਿਆਂ ਦੇ ਭੁੱਖੇ, ਮਾਸ ਸੁੱਕ ਗਿਆ ਇਹਨਾਂ ਦਾ, ਇਹ ਕੀ ਕਰਦੇ। ਮਹਾਰਾਜ ਕਹਿਣ ਲੱਗੇ ਨਹੀਂ ਨਹੀਂ, ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਦਾ ਮੁਕਾਬਲਾ ਕੀਤਾ। ਡੱਲਾ ਕਹਿੰਦਾ ਮਹਾਰਾਜ ਮੈਂ ਨਹੀਂ ਮੰਨਦਾ, ਮੈਨੂੰ ਮਾੜਾ ਜਿਹਾ ਸੁਨੇਹਾ ਤੁਸੀਂ ਭੇਜ ਦਿੰਦੇ, ਕਿੱਡੇ ਕਿੱਡੇ ਤਕੜੇ ਜਵਾਨ ਸਨ, ਆਪਾਂ ਸਾਰੇ ਹੀ ਮੋਰਚੇ ਫਤਿਹ ਕਰ ਲੈਂਦੇ, ਆਪਣੀ ਹਰ ਪਾਸੇ ਚੜ੍ਹਦੀ ਕਲਾ ਹੋਣੀ ਸੀ। ਮਹਾਰਾਜ ਕਹਿੰਦੇ ਢਿੰਦੀ ਕਲਾ ਤੇ ਹੁਣ ਵੀ ਨਹੀਂ ਹੋਈ, ਚੜ੍ਹਦੀ ਕਲਾ ਹੀ ਹੈ ਹੁਣ ਵੀ। 14 ਜੰਗ ਮਹਾਰਾਜ ਨੇ ਕੀਤੇ ਨੇ ਤੇ 14 ਦੇ 14 ਚ ਗੁਰੂ ਗੋਬਿੰਦ ਸਿੰਘ ਦੀ ਵੀ ਜਿੱਤ ਹੋਈ ਹੈ। ਖੋ ਸਤਨਾਮ
ਸ੍ਰੀ ਵਾਹਿਗੁਰੂ।
14 ਜੰਗ ਮਹਾਰਾਜ ਨੇ ਕੀਤੇ ਨੇ ਗੁਰਮੁਖੋ, 14 ਦੇ 14 ਵਿੱਚ ਮਹਾਰਾਜ ਦੀ ਵੀ ਜਿੱਤ ਹੋਈ ਹੈ ਗੁਰੂ ਗੋਬਿੰਦ ਸਿੰਘ। ਤੇ ਦੂਜੀ ਗੱਲ ਇਹ ਆ ਵੀ ਕਿਸੇ ਤੇ ਚੜ੍ਹ ਕੇ ਨਹੀਂ ਗਏ, ਜਿਹੜਾ ਹੁਣ ਘਰ ਹੀ ਆਪਣੇ ਚੜ੍ਹ ਕੇ ਆ ਜਾਏ ਫਿਰ ਉਹਨੂੰ ਤੇ ਥੋੜਾ ਬਹੁਤਾ ਸੋਧਾ ਲਾਉਣਾ ਹੀ ਪੈਂਦਾ, ਜਿਹੜਾ ਘਰ ਚੜ੍ਹ ਕੇ ਆ ਜਾਏ, ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ, ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਫਿਰ ਜਾਣ ਨਹੀਂ ਦਿੱਤਾ। 14 ਜੰਗ ਕੀਤੇ ਮਹਾਰਾਜ ਨੇ। ਕਹਿੰਦੇ ਡੱਲਿਆ ਚੜ੍ਹਦੀ ਕਲਾ ਤੇ ਹੁਣ ਵੀ ਹੈ, ਕਿਉਂਕਿ ਜਿਹਦੇ ਕੋਲ ਨਾਮ ਹੈ ਨਾ, ਮੈਂ ਬੇਨਤੀ ਕਰ ਦਿੱਤੀ ਵੀ ਛੱਪਰੀ 'ਚ ਬੈਠੇ ਦੀ ਵੀ ਚੜ੍ਹਦੀ ਕਲਾ ਹੀ ਹੈ, ਕੱਖਾਂ ਦੀ ਛੱਪਰੀ 'ਚ ਬੈਠਾ ਹੈ ਉਦੋਂ ਵੀ ਉਹਦੀ ਚੜ੍ਹਦੀ ਕਲਾ ਹੀ ਹੈ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ। ਜਿਹਨੂੰ ਮਰਜ਼ੀ ਪੁੱਛ ਲਓ, ਬਸ ਬਾਬਾ ਜੀ ਚੜ੍ਹਦੀ ਕਲਾ ਕਰ ਦਿਓ, ਦੇ ਕੇ 10 ਰੁਪਈਏ ਟੇਕ ਕੇ ਮੱਥਾ, ਕਹਿਣਗੇ ਚੜ੍ਹਦੀ ਕਲਾ ਕਰ ਦਿਓ ਜੀ, ਬਸ ਇੱਧਰ ਵੀ ਚੜ੍ਹਦੀ ਕਲਾ ਕਰ ਦਿਓ ਜੀ, ਮੋਰਚਾ ਫਤਿਹ ਹੋ ਜਾਵੇ, ਉੱਧਰੋਂ ਵੀਜ਼ਾ ਲੱਗਣਾ ਉੱਧਰ ਵੀ ਚੜ੍ਹਦੀ ਕਲਾ ਕਰ ਦਿਓ, ਫਿਰ ਇੱਥੇ ਆ ਜ਼ਮੀਨ ਦਾ ਝਗੜਾ ਜੇ ਇੱਧਰ ਵੀ ਚੜ੍ਹਦੀ ਕਲਾ ਕਰ ਦਿਓ, ਬੱਚਿਆਂ ਵੰਨੀਓ ਵੀ ਚੜ੍ਹਦੀ ਕਲਾ, ਨੌਕਰੀ ਮਿਲ ਜੇ ਚੜ੍ਹਦੀ ਕਲਾ। ਲੈ ਚੜ੍ਹਦੀ ਕਲਾ ਸਾਰੀ ਦੁਨੀਆਂ ਭਾਲਦੀ ਹੈ, ਪਰ ਨਾਨਕ ਨਾਮ ਪਹਿਲਾਂ ਹੈ, ਚੜ੍ਹਦੀ ਕਲਾ ਮਗਰੋਂ ਹੈ। ਨਾਮ ਦੇ ਨੇੜੇ ਤੇੜੇ, ਨਾਮ ਤੇਰੇ ਨੇੜੇ ਤੇੜੇ ਵੀ ਨਹੀਂ, ਚੜ੍ਹਦੀ ਕਲਾ ਭਾਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਪਹਿਲਾਂ ਚੜ੍ਹਦੀ ਕਲਾ ਮਗਰੋਂ, ਪਹਿਲਾਂ ਨਾਨਕ ਨਾਮ, ਤੇ ਜਿਹੜਾ ਨਾਮ ਨਾਲ ਨਹੀਂ ਜੁੜਿਆ ਭਾਵੇਂ ਕਰੋੜਾਂ ਅਰਬਾਂ ਰੁਪਇਆ ਉਹਦੇ ਕੋਲ ਹੋਵੇ, ਉਹਦਾ ਮਨ ਨਹੀਂ ਕਦੇ ਚੜ੍ਹਦੀ ਕਲਾ ਚ ਹੋ ਸਕਦਾ। ਤੇ ਜਿਹਨਾਂ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਮਨ ਕਰਕੇ ਚੜ੍ਹਦੀ ਕਲਾ ਚ ਰਹਿੰਦੇ ਨੇ, ਭਾਵੇਂ ਛੱਪਰੀ ਜੀ ਹੋਣ ਬੈਠੇ, ਉਹ ਸਦਾ ਹੀ ਚੜ੍ਹਦੀ ਕਲਾ ਚ ਰਹਿੰਦੇ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ
ਸਭ,
ਉਹਨਾਂ ਦੀ ਫਿਰ ਹਰ ਪਾਸੇ ਜੈ ਜੈਕਾਰ ਹੋਏਗੀ ਜਿੱਥੇ ਮਰਜ਼ੀ ਚਲੇ ਜਾਣ। ਮਹਾਰਾਜ ਕਹਿੰਦੇ ਉਹ ਡੱਲਿਆ ਸਾਡੀ ਤੇ ਚੜ੍ਹਦੀ ਕਲਾ ਹੀ ਹੈ। ਕਹਿੰਦਾ ਨਹੀਂ ਮਹਾਰਾਜ ਤੁਸੀਂ ਮੈਨੂੰ ਇੱਕ ਵਾਰੀ ਦੱਸਣਾ ਸੀ, ਨਾ ਹੀ ਮੰਨੇ। ਆਖਿਰਕਾਰ ਮਹਾਰਾਜ ਨੇ ਆਖਿਆ ਡੱਲਿਆ ਮਾਣ ਨਾ ਕਰ ਇਹਨਾਂ ਫੌਜਾਂ ਦਾ। ਕਹਿੰਦਾ ਨਹੀਂ ਮਹਾਰਾਜ ਵੇਖੋ ਕਿੱਡੇ ਕਿੱਡੇ ਸਰੀਰ ਨੇ ਇਹਨਾਂ ਦੇ ਤਕੜੇ। ਮਹਾਰਾਜ ਕਹਿੰਦੇ ਸਰੀਰਾਂ ਨੂੰ ਕੀ ਕਰਨਾ ਜੇ ਦਿਲ ਹੀ ਤਕੜਾ ਨਾ ਹੋਵੇ। ਹੁਣ ਸਰੀਰ ਕਈਆਂ ਦੇ ਸਰੀਰ ਬੜੇ ਵੱਡੇ ਹੁੰਦੇ ਨੇ, ਦਿਲ ਬੜੇ ਛੋਟੇ ਆ। ਤੇ ਭਾਈ ਦੁਨੀ ਚੰਦ ਦਾ ਕਿੱਡਾ ਵੱਡਾ ਸਰੀਰ ਸੀ। ਮਹਾਰਾਜ ਕਹਿੰਦੇ ਉਹ ਦੁਨੀ ਚੰਦ ਹਾਥੀ ਆ ਰਿਹਾ, ਸ਼ਰਾਬ ਪਿਆਈ ਹੋਈ ਆ, ਮਸਤ ਕੀਤਾ ਹੋਇਆ ਹਾਥੀ, ਹਾਥੀ ਆ ਰਿਹਾ, ਤੂੰ ਮੁਕਾਬਲਾ ਕਰਨਾ ਉਹਦਾ ਕਿਉਂਕਿ ਤੂੰ ਸਾਰਿਆਂ ਨਾਲੋਂ ਤਕੜਾ ਹੈ, ਸਭ ਨਾਲੋਂ ਤੇਰਾ ਸਰੀਰ ਤਕੜਾ ਹੈ। ਤੇ ਰੌਲਾ ਪਾਉਂਦਾ ਰਹਿੰਦਾ, ਕਦੀ ਕਿਸੇ ਨੂੰ ਕਹਿੰਦਾ ਮੇਰੇ ਨਾਲ ਘੁਲਣਾ, ਕਦੀ ਕਿਸੇ ਨੂੰ ਕਹਿੰਦਾ ਲੈ ਹੁਣ ਪਰਖ ਕਰਨੇ ਆ ਤੇਰੀ, ਹਾਥੀ ਆ ਰਿਹਾ। ਤੇ ਦੁਨੀ ਚੰਦ ਕਹਿੰਦਾ ਕਿਸੇ ਨੇ ਮੇਰੀ ਜਾਣ ਕੇ ਸ਼ਿਕਾਇਤ ਕਰਤੀ, ਈਰਖਾ ਕਰਦੇ ਨੇ ਮੇਰੇ ਨਾਲ, ਮੇਰਾ ਅਨਜਲ ਮੁੱਕ ਗਿਆ। ਬਸ ਕੱਲੇ ਕੱਲੇ ਸਿੰਘ ਦੇ ਤੰਬੂਆਂ 'ਚ ਹੱਥ ਜੋੜਦਾ ਫਿਰੇ, ਉਹ ਮਹਾਰਾਜ ਨੂੰ ਮੇਰੀ ਕੋਈ ਸਿਫਾਰਿਸ਼ ਕਰ ਦਿਓ। ਕਹਿੰਦੇ ਕਾਹਦੀ ਸਿਫਾਰਿਸ਼, ਕਿਉਂ ਐਵੇਂ ਮਾਰਦੇ ਹੋ, ਇੰਜ ਤੇ ਮਰਿਆ ਵੀ ਨਹੀਂ ਜਾਂਦਾ, ਹਾਥੀ ਦਾ ਮੁਕਾਬਲਾ ਬੰਦਾ ਕੀ ਕਰੂ। ਕਹਿੰਦੇ ਦੁਨੀ ਚੰਦ ਸਿਆਣਾ ਬਣ ਜਾ। ਕਹਿੰਦਾ ਨਹੀਂ ਨਹੀਂ, ਸਾਰੀ ਰਾਤ ਫਿਰਦਾ ਰਿਹਾ, ਫਿਰ ਕੰਧ ਟੱਪਿਆ, ਡਿੱਗਦੇ ਦੀ ਕਹਿੰਦੇ ਲੱਤ ਟੁੱਟ ਗਈ ਸੀ। ਫਿਰ ਉੱਧਰ ਬਚਿੱਤਰ ਸਿਉਂ ਸੀ ਮਹਾਰਾਜ ਨੂੰ, ਮਹਾਰਾਜ ਕਹਿੰਦੇ ਕਿੱਥੇ ਆ ਸਾਡਾ ਹਾਥੀ। ਕਹਿੰਦੇ ਹਾਥੀ ਤਾਂ ਤੁਹਾਡਾ ਰਾਤ ਦਾ ਭੱਜ ਗਿਆ ਮਹਾਰਾਜ, ਸੇਵਾਦਾਰ ਕਹਿੰਦੇ ਉਹ ਤੇ ਦੌੜ ਗਿਆ ਜੀ। ਹੁਣ ਫਿਰ ਕਹਿੰਦੇ ਭਾਈ ਹਾਥੀ ਸਰੀਰ ਕਰਕੇ ਵੱਡਾ ਹੁੰਦਾ ਪਰ ਰਾਜਾ ਤੇ ਸ਼ੇਰ ਹੈ ਨਾ, ਮਿਰਗ ਰਾਜਨ ਮੈਂ ਸਾਰਦੂਲ, ਸਾਰਦੂਲ ਕਹਿੰਦੇ ਸ਼ੇਰ, ਸ਼ੇਰ ਸਭ ਨਾਲੋਂ ਵੱਡਾ ਰਾਜਾ ਹੈ ਜਾਨਵਰਾਂ ਦਾ। ਉਹ ਕਹਿੰਦੇ ਕੋਈ ਨੀ ਭਾਈ ਆਪਣੇ ਕੋਲ ਸ਼ੇਰ ਹੈਗਾ, ਸ਼ੇਰ ਕਰੂ ਹਾਥੀ ਦਾ ਮੁਕਾਬਲਾ। ਕਹਿੰਦੇ ਸ਼ੇਰ ਕਿਹੜਾ ਹੈ, ਪਿੱਛੇ ਬੈਠਾ। ਕਹਿੰਦੇ ਲਓ ਵੀ ਦੱਸੋ ਕਿਹੜਾ ਸ਼ੇਰ ਮੁਕਾਬਲਾ ਕਿਹੜਾ ਕਰੂ। ਸਭ ਨੇ ਗੋਡਿਆਂ 'ਚ ਸਿਰ ਦੇਲੇ ਵੀ ਕਿਹੜਾ ਉੱਠੇ। ਬਚਿੱਤਰ ਸਿੰਘ ਖੜਾ ਹੋ ਗਿਆ, ਕਹਿੰਦਾ ਮਹਾਰਾਜ ਕਿਰਪਾ ਕਰੋ, ਨਾਲ ਦਾ ਨਿਚੋਲਾ ਫੜ ਲਿਆ, ਖਿੱਚ ਲਿਆ, ਬਹਿ ਜਾ ਥੱਲੇ, ਕਿਉਂ ਮਰਦਾ ਹੈ, ਤੂੰ ਆਪਣੇ ਕੰਨੀ ਵੇਖ, ਛੋਟਾ ਜਿਹਾ ਸਰੀਰ ਹੈ ਤੇਰਾ, ਤੂੰ ਕੀ ਮੁਕਾਬਲਾ ਕਰੇਗਾ ਹਾਥੀ ਦਾ। ਉਹਨੇ ਪਰਵਾਹ ਨਾ ਕੀਤੀ, ਖੜ ਗਿਆ ਮਰ ਦੇ ਸਾਹਮਣੇ, ਕਹਿੰਦਾ ਭੇਜੋ ਜੀ। ਤਿਆਰ ਪਰ ਤਿਆਰ ਹੋਇਆ, ਕਹਿੰਦਾ ਮਹਾਰਾਜ ਚੱਲਿਆ ਮੈਂ ਹਾਥੀ ਦਾ ਮੁਕਾਬਲਾ ਕਰਨ, ਪਰ ਮੇਰੀ ਇੱਕ ਸ਼ਰਤ ਪੂਰੀ ਕਰ ਦਿਓ। ਕਹਿੰਦੇ ਲੈ ਹੁਣ ਪਤਾ ਕੀ ਕਹੂ, ਇਹ ਕਹੂ ਮੈਂ ਪੰਜ ਚਾਰ ਜਣੇ ਹੋਰ ਭੇਜ ਦਿਓ, ਇਹ ਸ਼ਰਤ ਲਾਊ। ਕਹਿੰਦੇ ਸ਼ਰਤ ਕੀ? ਬਚਿੱਤਰ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਹਾਥੀ ਇੱਕ ਦੀ ਕਿਹੜੀ ਗੱਲ ਆ, ਭਾਵੇਂ ਦਸ ਆ ਜਾਣ, ਮੁਕਾਬਲਾ ਕਰਾਂਗਾ ਕੱਲਾ, ਪਰ ਥਾਪੜਾ ਦੇ ਕੇ ਤੋਰੋ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਨੂੰ ਤੁਹਾਡੇ ਥਾਪੜੇ ਦੀ ਲੋੜ ਹੈ ਮਹਾਰਾਜ, ਕਿਰਪਾ ਕਰ ਦਿਓ, ਥਾਪੜਾ ਦੇ ਕੇ ਭੇਜੋ। ਬਸ ਫਿਰ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਥਾਪੜਾ ਦਿੱਤਾ, ਘੋੜੇ ਤੇ ਚੜ ਗਿਆ, ਆਨੰਦਗੜ੍ਹ ਦਾ ਦਰਵਾਜ਼ਾ ਖੁੱਲਿਆ, ਕਿਲੇ ਦਾ ਸਾਹਮਣੇ ਹਾਥੀ ਆਉਂਦਾ ਮਸਤ ਹੋਇਆ ਵਾ। ਤੇ ਜਦੋਂ ਹਾਥੀ ਵੇਖਿਆ ਫੌਜਾਂ ਨੇ, ਕਹਿੰਦੇ ਉਹ ਚੱਜਦਾ ਤੇ ਭੇਜਦੇ, ਮਹਾਰਾਜ ਜੇ ਭੇਜਣਾ ਸੀ ਕੋਈ ਚੱਜਦਾ ਭੇਜਦੇ, ਇਹ ਕਿਹੜਾ ਇਹ ਕੀ ਮੁਕਾਬਲਾ ਕਰੂ। ਬਚਿੱਤਰ ਸਿੰਘ ਜਕਾਰੇ ਲਾਉਂਦਾ ਨੇੜੇ ਆਇਆ, ਘੋੜੇ ਨੂੰ ਕੀਤਾ ਇਸ਼ਾਰਾ, ਅਗਲੇ ਪੌੜ ਹਾਥੀ ਦੇ ਮੱਥੇ 'ਚ ਟਿਕਾ ਲਏ। ਨਾਗਨੀ ਸਾਰਾ ਜ਼ੋਰ ਲਾ ਕੇ ਕਹਿੰਦੇ ਭਾਈ ਬਚਿੱਤਰ ਸਿੰਘ ਨੇ ਨਾਗਨੀ ਮਾਰੀ, ਸੱਤ ਤਵੇ ਚੀਰਦੀ ਹੋਈ ਨਾਗਨੀ ਹਾਥੀ ਦੇ ਮੱਥੇ 'ਚ ਵੱਜੀ ਸੀ। ਸਰੀਰ ਛੋਟਾ ਜਿਹਾ, ਬਹੁ ਰੂਪੀਆ ਸਿੰਘ ਕਹਿੰਦੇ ਸੀ, ਕਈ ਕਈ ਕੱਪੜੇ ਬਦਲਦਾ ਸੀ ਦਿਨ 'ਚ, ਕਈ ਕਈ ਕੱਪੜੇ, ਬਹੁ ਰੂਪੀਆ। ਹਾਥੀ ਦਾ ਮੁਕਾਬਲਾ ਕਰਕੇ ਆ ਗਿਆ ਨਾਲ ਦੇ, ਤੇ ਪਹਿਲਾਂ ਹੀ ਮਿਲ ਲਏ ਸੀ ਆਖਰੀ ਵਾਰੀ। ਉਹ ਕਹਿੰਦੇ ਮਿਲ ਤੇ ਜਾ, ਕਿਹੜਾ ਮੁੜ ਕੇ ਆਉਣਾ ਤੂੰ, ਸਾਰੇ ਜੱਫੀਆਂ ਪਾ ਪਾ ਗਲਵਕੜੀਆਂ ਪਾ ਪਾ ਮਿਲਦੇ ਨੇ। ਬਚਿੱਤਰ ਸਿੰਘ ਜਦੋਂ ਮੁੜ ਕੇ ਆਇਆ, ਕਹਿੰਦੇ ਮੁੜ ਕਿਵੇਂ ਆਇਆ ਤੂੰ, ਮੁੜ ਕਿਵੇਂ ਆਇਆ? ਉਹ ਕਹਿੰਦਾ ਜੀ ਹਾਥੀ ਮੇਰਾ ਸੀ, ਜ਼ੋਰ ਤੇ ਮਹਾਰਾਜ ਨਹੀਂ ਲਾਇਆ ਹੈ, ਨਹੀਂ ਤੇ ਸੱਤ ਤਵੇ ਚੀਰਗੀ ਨਾਗਨੀ। ਮੈਂ ਕਈ ਵਾਰੀ ਬੇਨਤੀ ਕੀਤੀ ਆ, ਹਾਥੀ ਸੰਤ ਮਹਾਰਾਜ ਦਾ ਸੀ, ਵਾਜਾ ਤੇ ਗੁਰੂ ਨਾਨਕ ਹੀ ਵਜਾਉਂਦਾ ਸੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਥੀ ਮਹਾਰਾਜ ਦਾ ਸੀ, ਰਾੜਾ ਸਾਹਿਬ ਵਾਲਿਆਂ ਦਾ, ਵਾਜਾ ਤੇ ਗੁਰੂ ਨਾਨਕ ਹੀ ਵਜਾ ਗਿਆ, ਹੋਰ ਵਜਾਇਆ ਕਿਸੇ ਨੇ? ਹੋ ਜਾ ਨਾ ਕੋਈ ਵਜਾ ਸਕੇ, ਨਾ ਕਿਸੇ ਨੇ ਵਜਾਇਆ ਤੇ ਨਾ ਹੀ ਕੋਈ ਗਾਂਹ ਤੋਂ ਵਜਾ ਸਕੇਗਾ। ਹਾਥੀ ਮਹਾਰਾਜ ਦਾ ਸੀ, ਓਟ ਸੀ ਨਾ ਮਹਾਰਾਜ ਦੀ, ਗੁਰੂ ਨਾਨਕ ਦੀ ਓਟ ਲੈ ਕੇ ਚੱਲੇ ਸੀ। ਭਾਈ ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਦੀ ਓਟ ਲੈ ਕੇ ਚੱਲਿਆ ਸੀ। ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਮਹਾਰਾਜ ਮੇਰੇ ਨਾਲ ਹੀ ਚਲੇ ਗਏ ਗੁਪਤ ਰੂਪ ਵਿੱਚ। ਉਹਨਾਂ ਨੇ ਖੇਡ ਵਰਤਾ ਦਿੱਤੀ ਤੇ ਸਾਧ ਸੰਗਤ ਗੱਲ ਸਰੀਰ ਦੀ ਨਹੀਂ ਹੁੰਦੀ, ਗੱਲ ਤੇ ਦਿਲ ਦੀ ਹੈ। ਕਈਆਂ ਦੇ ਦਿਲ ਬੜੇ ਛੋਟੇ ਹੁੰਦੇ ਨੇ ਪਰ ਜਿਨ੍ਹਾਂ ਦੇ ਦਿਲ ਮਜ਼ਬੂਤ ਨੇ ਉਹੀ ਫਿਰ ਮੰਜ਼ਲੇ ਮਕਸੂਦ ਤੱਕ ਪਹੁੰਚ ਸਕਦੇ ਨੇ, ਨਹੀਂ ਤੇ ਰਾਹ ਦੇ ਵਿੱਚ ਬੜੇ ਪੰਗੇ ਪੈਂਦੇ ਨੇ। ਜ਼ਿੰਦਗੀ ਵਿੱਚ ਬੜੀਆਂ ਅੜਚਣਾਂ ਆਉਂਦੀਆਂ ਨੇ, ਸੰਤ ਮਹਾਰਾਜ ਨੂੰ ਕਿਤੇ ਥੋੜੀਆਂ ਅੜਚਣਾਂ ਆਈਆਂ ਹੋਣਗੀਆਂ। ਚੰਗੇ ਮਾੜੇ ਲੋਕ ਜੇ ਅੱਜ ਨੇ ਤੇ ਉਦੋਂ ਵੀ ਹੋਣਗੇ, ਨਿੰਦਕ ਉਦੋਂ ਵੀ ਹੋਣਗੇ, ਸੰਤ ਮਹਾਰਾਜ ਵੇਲੇ ਵੀ ਈਰਖਾ ਕਰਨ ਵਾਲੇ ਹੋਣਗੇ ਬੜੇ, ਪਰ ਕਿਸੇ ਦੀ ਪਰਵਾਹ ਨਹੀਂ ਕੀਤੀ, ਲੰਘਦੇ ਹੀ ਗਏ। ਦਿਲ ਤਕੜਾ ਸੀ, ਮਜ਼ਬੂਤ ਸੀ, ਗੁਰੂ ਨਾਨਕ ਦੀ ਮਿਹਰ ਸੀ ਉਹਨਾਂ ਦੇ ਉੱਤੇ, ਕਿਸੇ ਦੀ ਪਰਵਾਹ ਨਹੀਂ ਕੀਤੀ। ਫਿਰ ਵੇਖ ਲਓ ਕਿੱਥੇ ਪਹੁੰਚ ਗਏ, ਏਦੂ ਉੱਪਰ ਤੇ ਪਾ ਰੱਬ ਦਾ ਹੀ ਨਾਂ ਆਖੋ ਸਤਨਾਮ,
ਵਾਹਿਗੁਰੂ।
ਏਦੂ ਉੱਪਰ ਤੇ ਹੈ ਹੀ ਕੁਛ ਨਹੀਂ, ਕਿਉਂਕਿ ਨਾਮ ਨਾਲ ਜੁੜ ਗਏ ਤੇ ਨਾਮ ਨੇ ਉਹਨਾਂ ਨੂੰ ਉੱਚਾ ਕਰਤਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੇ ਸਿਮਰਨ ਨਾਲ ਜਿਹੜਾ ਜੁੜ ਗਿਆ ਉਹ ਸਭ ਤੋਂ ਉੱਚਾ ਹੋ ਜੂ। ਫਿਰ ਉਹ ਉੱਚਾ ਹੈ, ਉਦੋਂ ਉੱਚਾ ਕੁਛ ਹੈ ਨਹੀਂ। ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨਾਮ ਉਹਨਾਂ ਨੂੰ ਉੱਥੇ ਲੈ ਜਾਂਦਾ, ਉਦੋਂ ਉੱਪਰ ਹੁੰਦਾ ਹੀ ਕੋਈ ਨਹੀਂ, ਨਾ ਬਾਦਸ਼ਾਹ, ਨਾ ਕੋਈ ਰਾਜਾ, ਨਾ ਮੰਤਰੀ, ਨਾ ਪ੍ਰਧਾਨ ਮੰਤਰੀ, ਨਾ ਰਾਸ਼ਟਰਪਤੀ, ਉਹਦੇ ਬਰਾਬਰ ਕੋਈ ਪਹੁੰਚ ਹੀ ਨਹੀਂ ਸਕਦਾ। ਉੱਥੇ ਤੱਕ ਨਾਮ ਫਿਰ ਉਹਨਾਂ ਨੂੰ ਪਹੁੰਚਾ ਦਿੰਦਾ ਉੱਚਾ, ਇੰਨੇ ਉੱਚੇ ਲੈ, ਸਭ ਤੇ ਉੱਚੇ ਜਾਣੀ ਹੈ। ਇਸੇ ਕਰਕੇ ਆਖਿਆ ਨਾ ਉਹ ਸਭ ਤੋਂ ਉੱਚੇ ਨੇ। ਇੱਕ ਤੇ ਪ੍ਰਭ ਪਰਮੇਸ਼ਰ ਦਾ ਸਿਮਰਨ ਸਭ ਤੋਂ ਉੱਚਾ, ਇੱਕ ਉਹ ਜਿਹੜੇ ਸਿਮਰਨ ਕਰਨ ਵਾਲੇ ਨੂੰ ਸਭ ਤੇ ਉੱਚੇ ਜਾਣੀ ਹੈ, ਉਹ ਵੀ ਫਿਰ ਓਨੇ ਹੀ ਉੱਚੇ ਨੇ। ਉਦੋਂ ਉੱਪਰ ਤੇ ਕੁਛ ਵੀ ਹੈ ਹੀ ਨਹੀਂ, ਸਭ ਤੋਂ ਉੱਚੇ ਨੇ। ਸੋ ਸੰਤ ਮਹਾਰਾਜ ਵੇਖੋ ਫਿਰ ਕਿੱਥੇ ਤੱਕ ਪਹੁੰਚੇ ਨੇ, ਪਰਵਾਹ ਨਹੀਂ ਕੀਤੀ ਦੁਨੀਆਂ ਦੀ, ਕਿਉਂਕਿ ਇਸ ਰਾਹ ਤੇ ਵੀ ਜੇ ਤੁਰਨਾ ਨਾ ਬੜਾ ਔਖਾ, ਬੜੇ ਕਰੜੇ ਪਰਚੇ ਆਵਣਗੇ, ਤੈਨੂੰ ਲੋਕੀ ਬਹੁਤ ਹਟਾਵਣਗੇ, ਹਟਾਉਣ ਵਾਲੇ ਵੀ ਬੜੇ ਨੇ, ਨਿੰਦਕ ਵੀ ਬੜੇ ਨੇ, ਪਰ ਕਿਸੇ ਦੀ ਪਰਵਾਹ ਨਾ ਕਰੇ, ਚੱਲਦਾ ਹੀ ਜਾਵੇ, ਉਹ ਫਿਰ ਕਿਸੇ ਸਿਰੇ ਪਹੁੰਚਦਾ ਹੈ। ਨਾਲੇ ਭੌਂਕੀ ਜਾਂਦੇ ਨੇ, ਪਰ ਹਾਥੀ ਜੇ ਉਹਨਾਂ ਦੀ ਪਰਵਾਹ ਕਰਨ ਲੱਗ ਜੇ ਤਾਂ ਉਹ ਤੇ ਇੱਕ ਪਿੰਡ 'ਚ ਹੀ ਫਸਿਆ ਰਹੇ, ਗਾਂਹ ਜਾਣ ਹੀ ਨਾ ਦੇਣ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ। ਨਾਲੇ ਕੰਨ ਜੇ ਹਿਲਾਈ ਜੋ ਨਾਲੇ ਤੁਰਿਆ ਜਾਊਗਾ, ਸੇਮ ਹੀ ਚੱਲੇ। ਇਸੇ ਕਰਕੇ ਆਖਿਆ ਦਿਲ ਰੱਖੀਏ ਪਹਾੜਾ ਵਰਗਾ, ਪਹਾੜਾਂ ਵਰਗਾ ਦਿਲ ਹੋਵੇ, ਮਸਤੀ ਹੋਵੇ ਸ਼ੇਰਾਂ ਨਾਲ ਵੀ, ਦਿਲ ਰੱਖੀਏ ਪਹਾੜਾਂ ਵਰਗਾ, ਮਸਤੀ ਹੋਵੇ। ਚਿੜੀਆ ਘਰ ਤੇ ਚਲੇ ਜਾਇਆ ਜੇ, ਬਾਂਦਰਾਂ ਵਾਲੇ ਪਿੰਜਰੇ ਕੋਲ ਜਾਓਗੇ ਵੇਖੋ ਕਿਵੇਂ ਛਾਲਾਂ ਮਾਰਦੇ ਨੇ, ਸ਼ੇਰ ਵਾਲੇ ਪਿੰਜਰੇ ਕੋਲ ਚਲੇ ਜਾਇਓ, ਉਹਨੂੰ ਪਰਵਾਹ ਹੀ ਕੋਈ ਨੀ, ਮੇਰੇ ਕੋਲ ਕੋਈ ਖੜਾ ਵੀ ਹੈ ਉਵੇਂ ਹੀ ਬੈਠਾ ਰਹੂ, ਉਹਨੂੰ ਮਤਲਬ ਹੀ ਨੀ, ਕੋਈ ਵੇਖਦਾ ਵੀ ਨੀ, ਪਰਵਾਹ ਹੀ ਨੀ ਉਹਨੂੰ ਕੋਈ, ਮਸਤੀ ਹੋਵੇ ਆਪਣੀ ਮਸਤੀ ਚ। ਬਾਂਦਰ ਵੇਖੋ ਕਿਵੇਂ ਛਾਲਾਂ ਮਾਰਦੇ ਨੇ, ਦੋ ਬੰਦੇ ਖੜ ਗਏ ਉੱਥੇ, ਟਪੂਸੀਆਂ ਲੱਗ ਜਾਣਗੇ ਮਾਰਨ, ਫਿਰ ਕਈ ਇਹੋ ਜਿਹੇ ਵੀ ਹੁੰਦੇ ਨੇ ਇਸ ਰਾਹ ਤੇ ਤੁਰਦੇ ਪੈਂਦੇ ਨੇ, ਜਦੋਂ ਦਸ ਕੁ ਹਜ਼ਾਰ ਦਾ ਇਕੱਠ ਹੋ ਗਿਆ ਬਸ ਉਹ ਵੀ ਸਿਰੇ ਹੀ ਲੱਗ ਜਾਂਦੇ ਨੇ, ਅੱਗੋਂ ਸਤਨਾਮ। ਉਹ ਬਾਬੇ ਚੱਲ ਨਹੀਂ ਸਕਦੇ, ਭਾਂਡਾ ਛੋਟਾ ਹੁੰਦਾ ਛੇਤੀ ਵੀ ਭਰ ਜਾਂਦਾ, ਬਸ ਪੰਜ ਸੱਤ ਦਸ ਬੰਦਿਆਂ ਨੇ ਮੱਥਾ ਟੇਕਦਾ ਤੇ ਨਿਬੜ ਗਿਆ ਕੰਮ, ਉੱਥੇ ਹੀ ਹਿੱਲ ਜਾਂਦੇ ਨੇ। ਪਰ ਲੱਖਾਂ ਬੰਦਿਆਂ ਨੇ ਮਹਾਂਪੁਰਖਾਂ ਨੂੰ ਨਮਸਕਾਰ ਕੀਤੀ, ਸ਼ੇਰਾਂ ਵਾਲੀ ਮਸਤੀ ਸੀ, ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਅੱਗੋਂ ਸਤਨਾਮ। ਸਾਧ ਸੰਗਤ ਜੀ, ਲੱਖਾਂ ਬੰਦਿਆਂ ਨੇ ਨਮਸਕਾਰਾਂ ਕੀਤੀਆਂ, ਉਸ ਗੱਲ ਦਾ ਮਾਣ ਕੋਈ ਨਹੀਂ, ਨਿੰਦਿਆ ਕਰਨ ਵਾਲਿਆਂ ਨੇ ਨਿੰਦਿਆ ਕਰ ਦਿੱਤੀ, ਉਸ ਗੱਲ ਦਾ ਦੁੱਖ ਕੋਈ ਨਹੀਂ, ਕਰਨ ਵਾਲੇ ਕਰਦੇ ਰਹੇ।
ਦਿਲ ਰੱਖੀਏ ਪਹਾੜਾਂ ਵਰਗਾ। ਕੱਚੇ ਜਿਹੜੇ ਪਹਾੜ ਹੁੰਦੇ ਨੇ ਨਾ, ਪਰਬਤ ਕੱਚੇ ਪਹਾੜ ਢਹਿ ਜਾਂਦੇ ਨੇ, ਡਿੱਗ ਵੀ ਪੈਂਦੇ ਨੇ, ਪਰ ਪੱਕੇ ਉੱਥੇ ਦੇ ਉੱਥੇ ਜੰਮੇ ਰਹਿਣਗੇ। ਐਸਾ ਦਿਲ ਹੋਵੇ ਮਜ਼ਬੂਤ, ਅੜਨ ਵਾਲਾ ਝੜ ਜਾਏ ਉਹ ਖੜਾ ਹੀ ਰਵੇ ਉੱਥੇ। ਮਸਤੀ ਹੋਵੇ ਸ਼ੇਰਾਂ ਨਾਲ ਦੀ, ਹਾਥੀਆਂ ਦੀ ਤੋਰ ਤੁਰੀਏ। ਪਿਆਰੇ ਜੀ ਹਾਥੀਆਂ ਦੀ ਤੋਰ ਤੁਰੀਏ, ਪਿਆਰੇ ਹਾਥੀਆਂ ਦੀ ਤੋਰ ਤੁਰੀਏ, ਪਿਆਰੇ ਜੀ ਹਾਥੀਆਂ ਦੀ ਤੋਰ ਤੁਰੀਏ, ਮੇਰੇ ਪਿਆਰੇ ਹਾਥੀਆਂ ਦੀ ਤੋਰ ਤੁਰੀਏ, ਪਿਆਰੇ ਜੀ ਹਾਥੀਆਂ ਦੀ ਤੋਰ ਤੁਰੀਏ, ਮੇਰੇ ਪਿਆਰੇ ਹਾਥੀਆਂ ਦੀ ਤੋਰ ਤੁਰੀਏ। ਉਹ ਦਿਲ ਰੱਖੀਏ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ, ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ, ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਬਰਤਨ ਜੇ ਛੋਟਾ ਹੋਏਗਾ ਛੇਤੀ ਭਰ ਜਾਏਗਾ, ਛੋਟਾ ਬਰਤਨ ਹੋਏਗਾ। ਸੰਤ ਮਹਾਰਾਜ ਦੀ ਬਹੁਤ ਸੋਭਾ ਹੋਈ, ਬੜੀ ਵਡਿਆਈ ਹੋਈ। ਉਹਨਾਂ ਨੇ ਜਦੋਂ ਆਪਣੇ ਕਹਿੰਦੇ ਸਾਈਨ ਕਰਦੇ ਸੀ, ਕਹਿੰਦੇ ਦਾਸ ਲਿਖਦੇ ਸੀ ਵੀ ਦਾਸ ਈਸ਼ਰ ਸਿੰਘ, ਜੇ ਇੰਨੂ ਹੀ ਸੋਭਾ ਹੋਰ ਹੋ ਜਾਂਦੀ ਉਹਨਾਂ ਨੇ ਫਿਰ ਵੀ ਦਾਸ ਈਸ਼ਰ ਸਿੰਘ ਹੀ ਲਿਖਣਾ ਸੀ। ਉਹਨਾਂ ਦੇ ਅੰਦਰ ਮਾਨ ਨਹੀਂ ਆਇਆ। ਤੇ ਕਈ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਮਾੜੀ ਜੀ ਸੋਭਾ ਮਿਲੀ ਤੇ ਭਾਂਡਾ ਭਰ ਗਿਆ ਬਸ, ਭਾਵੇਂ ਜ਼ਿਆਦਾ ਚਿਰ ਨਹੀਂ ਟਿਕ ਸਕਦੇ। ਜਿਹਨਾਂ ਦੇ ਮਹਾਰਾਜ ਦੀ ਪੂਰੀ ਕਿਰਪਾ ਹੋਵੇ, ਜਿਵੇਂ ਸ਼ੇਰਨੀ ਦਾ ਦੁੱਧ ਜਿਹੜਾ ਹੈ ਉਹ ਸੋਨੇ ਦੇ ਭਾਂਡੇ 'ਚ ਹੀ ਟਿਕਦਾ, ਦੂਜੇ ਭਾਂਡੇ ਨੂੰ ਪਾੜ ਦਿੰਦਾ। ਜਿਹਨਾਂ ਦਾ ਸੇਵਾ ਕਰਕੇ ਹਿਰਦਾ ਸ਼ੁੱਧ ਹੋ ਚੁੱਕਿਆ ਨਾ, ਗੁਰੂ ਦੀ ਬਖਸ਼ਿਸ਼ ਵੀ ਉਹਨਾਂ ਦੇ ਅੰਦਰ ਹੀ ਟਿਕਦੀ ਹੈ, ਨਹੀਂ ਤੇ ਕਈ ਬੜੀ ਛੇਤੀ ਹੰਕਾਰ ਵਿੱਚ ਆ ਜਾਂਦੇ ਨੇ। ਮਸਤੀ ਹੋਵੇ ਸ਼ੇਰਾਂ ਨਾਲ ਦੀ, ਇਹੋ ਜਿਹਾ ਮਨ ਹੋਵੇ, ਜੋ ਮਰਜ਼ੀ ਕੋਈ ਕਹੀ ਜਾਏ ਉਹਦੀ ਪਰਵਾਹ ਨਹੀਂ, ਕੋਈ ਸੋਭਾ ਕਰੀ ਜਾਏ ਤੇ ਮਨ ਵਿੱਚ ਮਾਨ ਨਹੀਂ, ਇਹ ਨਮਸਕਾਰ ਵੀ ਤੈਨੂੰ ਹੀ ਹੈ, ਨਿੰਦਿਆ ਵੀ ਤੇਰੀ ਹੈ, ਆਖੋ ਸਤਨਾਮ
ਵਾਹਿਗੁਰੂ,
ਇਹ ਮੱਥਾ ਵੀ ਤੈਨੂੰ ਟਿਕਦਾ ਤੇ ਨਿੰਦਿਆ ਵੀ ਤੇਰੀ ਹੈ, ਬਸ ਮੈਂ ਤੇ ਵਿੱਚ ਹੈ ਹੀ ਨਹੀਂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਹੋ ਨਾ ਜਾਣਾ ਮੇਰਾ, ਫਿਰ ਗੱਲ ਬਣੂ, ਫਿਰ ਕਿਰਪਾ ਹੋ ਜਾਏਗੀ। ਸੋ ਧਿਆਨ ਦਿਓ ਬਾਈ, ਮੈਂ ਬੇਨਤੀ ਕਰ ਰਿਹਾ ਸਾਂ, ਦਿਲ ਮਜ਼ਬੂਤ ਹੋਵੇ। ਮਹਾਰਾਜ ਕਹਿੰਦੇ ਡੱਲਿਆ ਮੇਰੇ ਨਾਲ ਜਿਹੜੇ ਰਹਿੰਦੇ ਨੇ ਇਹਨਾਂ ਦੇ ਦਿਲ ਬੜੇ ਤਕੜੇ ਨੇ। ਕਹਿੰਦਾ ਮੈਨੂੰ ਕਿਵੇਂ ਪਤਾ ਲੱਗੇ ਇਹਨਾਂ ਨੂੰ ਇੱਕ ਸਿੰਘ ਆ ਗਿਆ? ਕਹਿੰਦਾ ਮਹਾਰਾਜ ਮੈਂ ਬੰਦੂਕ ਭੇਟਾ ਕਰਨੀ ਹੈ। ਲੈ ਕਹਿੰਦੇ ਬਣ ਗਈ ਗੱਲ, ਇੰਜ ਕਰ ਤੇਰੇ ਫੌਜਾਂ ਦੇ ਜਿੰਨੇ ਵੀ ਤੇਰੇ ਫੌਜ ਵਿੱਚ ਭਰਤੀ ਹੋਏ ਵੇ ਨੇ ਨੌਜਵਾਨ ਤੇਰੇ ਜਥੇ 'ਚ, ਕਹਿ ਲੈ ਵੀ ਉਹਨਾਂ ਨੂੰ ਲਿਆ, ਇੱਕ ਦੀ ਲੋੜ ਹੈ ਗੋਲੀ ਮਾਰ ਕੇ ਵੇਖਣੀ ਹੈ ਛਾਤੀ ਵਿੱਚ ਦੀ ਵੀ ਇਹ ਠੀਕ ਹੈ ਬੰਦੂਕ ਦੀ ਪਰਖ ਖੋਜੂ, ਨਾਲੇ ਤੇਰੇ ਉਹਨਾਂ ਦੀ ਫੌਜੀਆਂ ਦੀ ਪਰਖ ਖੋਜੂ। ਕਹਿੰਦੇ ਲਿਆ ਫਿਰ। ਜਦੋਂ ਇੰਨੀ ਗੱਲ ਕੀਤੀ ਡੱਲਾ ਚਲਿਆ ਗਿਆ, ਆ ਜੋ ਵੀ ਮਹਾਰਾਜ ਨੇ ਬੰਦੂਕ ਦੀ ਪਰਖ ਕਰਨੀ ਹੈ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ, ਸਾਰਿਆਂ ਕੋਲ ਫਿਰ ਆਇਆ, ਕੋਈ ਵੀ ਨਹੀਂ ਮੰਨਿਆ। ਫਿਰ ਕਹਿੰਦਾ ਮੈਂ ਬੱਚੇ ਤੁਹਾਡੇ ਪਾਲ ਲੂੰ ਬਾਅਦ ਵਿੱਚ, ਫਿਰ ਵੀ ਨਾ ਮੰਨਿਆ ਕੋਈ, ਨਗਦ ਪੈਸੇ ਦੇ ਦੇਣਾ ਪਹਿਲਾਂ, ਲੈ ਲਓ ਬੱਚਿਆਂ ਨੂੰ ਦੇ ਦਿਓ, ਆ ਜਾਓ ਇੱਕ ਤੇ ਆ ਜਾਓ, ਮੁੱਲ ਖਰੀਦਦਾ ਫਿਰਦਾ, ਕੋਈ ਨਹੀਂ ਆਇਆ। ਉਹ ਕਹਿੰਦਾ ਮੇਰੀ ਬੜੀ ਇਸ ਗੱਲ ਵਿੱਚ ਤੁਹੀਨ ਹੋਏਗੀ, ਇੱਕ ਤੇ ਆ ਜਾਓ, ਮਹਾਰਾਜ ਦਾ ਬਚਨ ਮੰਨ ਲਓ, ਮੁਕਤੀ ਮਿਲ ਜੂ ਮੁਕਤੀ। ਡੱਲਾ ਲੋਕਾਂ ਨੂੰ ਕਹਿੰਦਾ ਅਵਰ ਉਪਦੇਸ਼ ਹੈ, ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ। ਉਹ ਕਹਿੰਦਾ ਮੁਕਤੀ ਮਿਲ ਜੂ ਮੁਕਤੀ, ਆ ਜਾਓ, ਮਹਾਰਾਜ ਦੀ ਗੋਲੀ ਨਾਲ ਜਾਨ ਨਿਕਲੂ। ਉਹ ਕਹਿੰਦਾ ਜੇ ਮੁਕਤੀ ਦਾ ਇੰਨਾ ਹੀ ਚਾਹ ਤੇ ਤੂੰ ਆਪ ਖੜ ਜਾ ਅੱਗੇ, ਚੌਧਰੀਆ ਤੂੰ ਆਪ ਖੜ ਜਾ ਅੱਗੇ। ਤੇ ਡੱਲਾ ਹੁਣ ਖੜਨਾ ਕਿਤੇ ਮਰਨਾ ਕਿਤੇ ਸੌਖਾ ਪਿਆ, ਬੜਾ ਤਰਲੇ ਕੀਤੇ ਸਭ ਦੇ, ਜਦੋਂ ਕੋਈ ਨਾ ਮੰਨਿਆ ਭੈੜਾ ਜਿਹਾ ਮੂੰਹ ਬਣਾ ਕੇ ਮਾਰਦੇ ਸਾਹਮਣੇ ਆ ਕੇ ਖੜ ਗਿਆ। ਮਹਾਰਾਜ ਕਹਿੰਦੇ ਡੱਲਿਆ ਆ ਗਿਆ, ਆਇਆ ਨੀ ਕੋਈ? ਕਹਿੰਦਾ ਮਹਾਰਾਜ ਕੋਈ ਨੀ ਆਇਆ। ਸਤਿਗੁਰ ਕਹਿੰਦੇ ਇੰਜ ਕਰ ਫਿਰ, ਉਹ ਸਾਹਮਣੇ ਸਾਡਾ ਤੰਬੂ ਲੱਗਿਆ ਹੈ, ਉਹਦੇ ਵਿੱਚੋਂ ਸਾਡੇ ਕਿਸੇ ਸਿੰਘ ਨੂੰ ਆਵਾਜ਼ ਮਾਰ, ਉੱਚੀ ਸਾਰੀ ਬਾਹਰ ਖੜ ਕੇ ਆਵਾਜ਼ ਦੇ ਦੀ, ਇਕੱਲੇ ਇਕੱਲੇ ਨੂੰ ਕਹਿਣ ਦੀ ਲੋੜ ਨਹੀਂ। ਕਹਿੰਦਾ ਸਤਿਗੁਰ ਗਿਆ, ਮਹਾਰਾਜ ਨੇ ਭੇਜਿਆ ਡੱਲਾ ਤੇ ਅੱਗੇ ਦੋ ਸਿੰਘ ਮਹਾਰਾਜ ਦੇ, ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ, ਦੋਵੇਂ ਜਣੇ ਅੰਦਰ ਦਸਤਾਰਾਂ ਸਜਾ ਰਹੇ ਨੇ। ਇਹਨੇ ਬਾਹਰ ਜਾ ਕੇ ਆਵਾਜ਼ ਮਾਰੀ, ਸਤਿਗੁਰਾਂ ਨੂੰ ਲੋੜ ਹੈ ਭਾਈ ਗੋਲੀ ਮਾਰ ਕੇ ਵੇਖਣੀ, ਬੰਦੂਕ ਦੀ ਪਰਖ ਕਰਨੀ, ਆਓ ਕੋਈ ਇੱਕ ਸਿੰਘ ਦੀ ਲੋੜ ਹੈ। ਇੱਕ ਨੇ ਦਸਤਾਰ ਸਜਾਲੀ, ਇੱਕ ਦਾ ਲੜ ਬਚਾ ਲਈ ਹੈ, ਉੱਥੇ ਭੱਜ ਲਿਆ। ਉਸੇ ਸਮੇਂ ਦੌੜੇ ਜਾ ਰਹੇ ਨੇ, ਇੱਕ ਉਹਦੇ ਅੱਗੇ, ਇੱਕ ਉਹਦੇ ਮੂਹਰਦੀ, ਇੱਕ ਉਹਦੇ ਮੂਹਰਦੀ, ਇੱਕ ਦੂਜੇ ਨੂੰ ਧੱਕਾ ਦੇ ਕੇ ਇੱਕ ਅੱਗੇ ਲੰਘ ਜਾ ਕਰੇ, ਦੂਜਾ ਦੂਜੇ ਨੂੰ ਧੱਕਾ ਦੇ ਦਿੰਦਾ। ਬਸ ਪਹੁੰਚ ਗਏ, ਇਹ ਡੱਲਾ ਵੇਖ ਕੇ ਹੈਰਾਨ ਹੋ ਗਿਆ, ਕਮਾਲ ਹੈ। ਸਤਿਗੁਰ ਕਹਿੰਦੇ ਇੱਕ ਦੀ ਲੋੜ ਹੈ, ਦੋ ਦੀ ਲੋੜ ਨਹੀਂ। ਵੀਰ ਸਿੰਘ ਕਹਿੰਦਾ ਆਵਾਜ਼ ਪਹਿਲਾਂ ਮੈਨੂੰ ਸੁਣੀ ਹੈ। ਧੀਰ ਸਿੰਘ ਕਹਿੰਦਾ ਆਵਾਜ਼ ਪਹਿਲਾਂ ਮੈਨੂੰ ਸੁਣੀ ਹੈ। ਮਹਾਰਾਜ ਕਹਿੰਦੇ ਇੱਕ ਦੀ ਲੋੜ ਹੈ, ਨਹੀਂ ਮਹਾਰਾਜ ਮੇਰੀ ਛਾਤੀ 'ਚ ਗੋਲੀ ਮਾਰੋ। ਉਹ ਕਹਿੰਦਾ ਮੇਰੀ ਛਾਤੀ 'ਚ ਗੋਲੀ ਮਾਰੋ ਕਿਉਂ? ਉਹਨਾਂ ਨੂੰ ਪਤਾ ਮਹਾਰਾਜ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਆ ਜਾਨ ਵਾਰ ਦਈਏ, ਇਹ ਤੇ ਕੁਛ ਵੀ ਨਹੀਂ, ਇਹੋ ਜਿਹੀਆਂ ਤੇ ਕਈ ਜਾਨਾਂ ਕੁਰਬਾਨ ਕਰ ਦਈਏ ਮਹਾਰਾਜ ਤੋਂ।
ਮੈਂ ਕਿਉਂ ਨਾ ਜਿੰਦੜੀ
ਕਿਰਪਾ ਸੱਚੇ ਪਾਤਸ਼ਾਹ ਮੇਰੀ ਛਾਤੀ 'ਚ ਗੋਲੀ ਚਲਾਓ। ਬਾਬਾ ਵੀਰ ਸਿੰਘ ਕਹਿੰਦਾ, ਧੀਰ ਸਿੰਘ ਕਹਿੰਦਾ ਮੇਰੀ ਛਾਤੀ 'ਚ ਗੋਲੀ ਚਲਾਓ, ਇੱਕ ਦੀ ਲੋੜ ਹੈ। ਪਰ ਦੋਵੇਂ ਤਿਆਰ ਖੜੇ ਨੇ ਮਹਾਰਾਜ ਦੇ ਸਾਹਮਣੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ 'ਚ ਬੰਦੂਕ ਫੜ ਲਈ, ਕਦੇ ਸੱਜੇ ਕਰ ਦੇਣ ਭੱਜ ਕੇ ਸੱਜੇ ਹੋ ਜਾ ਕਰਨ, ਖੱਬੇ ਕਰ ਦੇਣ ਖੱਬੇ ਹੋ ਜਾ ਕਰਨ, ਥੱਲੇ ਕਰਿਆ ਕਰਨ ਥੱਲੇ ਬਹਿ ਜਾ ਕਰਨ, ਉੱਪਰ ਨੂੰ ਕਰਿਆ ਕਰਨ ਤੇ ਉੱਚੇ ਅੱਡੀਆਂ ਚੁੱਕੀਆਂ ਵੀ ਛਾਤੀ 'ਚ ਵੱਜੇ ਗੋਲੀ, ਉੱਪਰ ਨੂੰ ਆਕਾਸ਼ ਵੱਲ ਨੂੰ ਕਰਕੇ ਮਾਰਨ ਨੇ ਗੋਲੀ ਚਲਾ ਦਿੱਤੀ। ਕਹਿੰਦੇ ਮਹਾਰਾਜ ਕੀ ਗੱਲ, ਮਾਰਿਆ ਕਿਉਂ ਨਹੀਂ? ਮਾਰੇ ਕਹਿੰਦੇ ਮੈਂ ਮਾਰਨਾ ਨਹੀਂ, ਮੈਂ ਤੇ ਪਰਖ ਹੀ ਕਰਨੀ ਸੀ, ਪਰਖ ਕਰਨੀ, ਮੈਂ ਮਾਰਨਾ ਥੋੜ੍ਹਾ ਡੱਲਿਆ। ਫਿਰ ਹੁਣ ਦੱਸ ਕੀ ਕਹਿੰਦਾ ਸੀ ਤੂੰ, ਵੀ ਐਵੇਂ ਤੁਰੇ ਫਿਰਦੇ ਨੇ ਤੁਹਾਡੇ ਨਾਲ? ਵੇਖਣ ਨੂੰ ਕਮਜ਼ੋਰ ਲੱਗਦੇ ਨੇ,
ਮੇਰੇ ਨਾਲ ਨਭਾਉਂਦੇ ਆਏ, ਮੇਰੇ ਨਾਲ ਨਭਾਉਂਦੇ ਆਏ, ਮੇਰੇ ਨਾਲ ਨਿਭਾਉਂਦੇ ਆਏ, ਮੇਰੇ ਨਾਲ ਨਿਭਾਉਂਦੇ ਆਏ, ਮੇਰੇ ਨਾਲ ਨਿਭਾਉਂਦੇ ਆਏ, ਮੇਰੇ ਨਾਲ ਨਿਭਾਉਂਦੇ ਆਏ।
ਨਭਾਉਣਾ ਹੀ ਔਖਾ ਹੈ ਨਾ। ਜਦੋਂ ਮੈਂ ਅਨੰਦਪੁਰ ਸਾਹਿਬ ਸੀ ਉਦੋਂ ਵੀ ਮੇਰੇ ਨਾਲ ਸਨ, ਸਰਸਾ ਪਾਰ ਕੀਤਾ ਉਦੋਂ ਵੀ ਮੇਰੇ ਨਾਲ ਸਨ। ਡੱਲਿਆ ਇਹਨਾਂ ਨੇ ਤੇ ਪਰਵਾਹ ਕੀਤੀ ਹੋਈ ਨਹੀਂ।
ਫਿਰ ਤੇ ਜਾਨ ਤਲੀ ਤੇ ਧਰ ਕੇ, ਜਾਨ ਤਲੀ ਤੇ ਧਰ ਕੇ ਡੱਲਿਆ
ਜਾਣ ਤਲੀ ਤੇ ਰੱਖੀ ਫਿਰਦੇ ਨੇ, ਇਹਨਾਂ ਨੇ ਮੇਰੇ ਨਾਲ ਨਿਭਾਈ ਹੈ ਹੁਣ ਤੱਕ। ਡੱਲਾ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਸਤਿਗੁਰੂ ਕਹਿੰਦੇ ਲਾਉਣੀ ਤੇ ਬੜੀ ਸੌਖੀ ਹੈ, ਤੋੜ ਨਿਭਾਉਣੀ ਬੜੀ ਔਖੀ ਹੈ। ਇਹੋ ਜਿਹੀ ਪ੍ਰੀਤ ਪਾਓ ਜਿਹੜੀ ਤੋੜ ਨਿਭ ਜਾਏ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਉਹ ਕਾਹਦੀ ਪ੍ਰੀਤ ਹੈ? ਮੜ ਜਾ ਦੁੱਖ ਆਇਆ ਛੱਡੋ ਜੀ ਪਰਾਂ, ਹੁਣ ਗੁਰਦੁਆਰੇ ਬਥੇਰੇ ਪਤਾਸੇ ਚੜਾਏ ਮੱਥੇ ਟੇਕੇ, ਹੁਣ ਪੀਰ ਬਾਬੇ ਦੇ ਦੀਵਾ ਜਗਾ ਲਓ, ਭਰੋਸਾ ਰੱਖੋ ਇੱਕ ਥਾਂ ਤੇ, ਮਨ ਕਾਇਮ ਰੱਖੋ। ਮਹਾਰਾਜ ਦੇ ਚਰਨਾਂ ਦੇ ਵਿੱਚ ਮਨ ਜੁੜ ਗਿਆ, ਸੱਚੇ ਪਾਤਸ਼ਾਹ ਮਰਨੀ ਮਰ ਜਾਂਗੇ ਬਸ ਤੇਰਾ ਦੁਆਰਾ ਨਹੀਂ ਛੱਡਦੇ, ਇੱਥੇ ਮਨ ਖਲਾ, ਫਿਰ ਆਨੰਦ ਆਏਗਾ, ਫਿਰ ਕਿਰਪਾ ਹੋਏਗੀ ਸਤਿਗੁਰਾਂ ਦੀ। ਜਿਹੜਾ ਦਰ ਦਰ ਤੇ ਫਿਰਦਾ, ਫਿਰ ਜੋ ਕੂਕਰ ਦਰ ਦਰ ਫਿਰੇ, ਦੁਰ ਦੁਰ ਕਹੇ ਸਭ ਕੋਏ, ਏਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ। ਪਹਿਲੀ ਬੇਨਤੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ। ਵਾਰ ਵਾਰ ਨਾ ਕਹਿਣਾ ਪਵੇ ਸਾਰੇ ਹੀ ਸਿਆਣੇ ਹੋ, ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਭ ਨੇ ਮਗਰੋਂ ਜਾਣਾ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ, ਇਹ ਜ਼ਰੂਰੀ ਬੇਨਤੀ ਹੈ ਪਹਿਲੀ। ਦੂਜੀ ਬੇਨਤੀ ਕਿ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਨਾਮ ਲਿਖਾਓ। ਜਿਨ੍ਹਾਂ ਵੀਰਾਂ ਭਰਾਵਾਂ ਨੇ ਦਾੜੀਆਂ ਨਹੀਂ ਰੱਖੀਆਂ ਉਹ ਦਾੜੀਆਂ ਰੱਖੋ, ਦਾੜੀਆਂ ਕੇਸ ਰੱਖੋ ਅਤੇ ਤਿਆਰੀ ਕਰੋ ਅੰਮ੍ਰਿਤ ਛਕਣ ਵਾਸਤੇ, ਭੈਣਾਂ ਵੀ ਅਤੇ ਵੀਰ ਭਰਾ ਵੀ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾਹਵਾ, ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਉਹ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਦਰਜ ਕਰਾਓ, ਤਾਂ ਜੋ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਅਤੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ। ਕਈ ਕਹਿੰਦੇ ਅਸੀਂ ਖਾਂਦੇ ਪੀਂਦੇ ਹੈ ਨਹੀਂ ਬਸ, ਫਿਰ ਤਾਂ ਕੋਈ ਵੱਡਾ ਕੰਮ ਹੀ ਨਹੀਂ, ਫਿਰ ਤਾਂ ਪੰਜੇ ਕਕਾਰ ਹੀ ਪਾਉਣੇ ਨੇ। ਖਾਣ ਪੀਣ ਵਾਲੇ ਨੂੰ ਔਖਾ ਹੁੰਦਾ ਵੀ ਮੈਨੂੰ ਛੱਡਣਾ ਪਊ ਸਾਰਾ ਕੁਛ, ਅੰਮ੍ਰਿਤ ਫਿਰ ਔਖਾ। ਜਿਹੜੇ ਖਾਂਦੇ ਪੀਂਦੇ ਕੁਛ ਨਹੀਂ ਉਹਨਾਂ ਨੂੰ ਕੀ ਔਖਾ ਹੈ? ਉਹ ਮਾਣ ਕਰੀ ਫਿਰਦੇ ਨੇ, ਕਹਿੰਦੇ ਅਸੀਂ ਖਾਂਦੇ ਪੀਂਦੇ ਨਹੀਂ, ਦੂਜਿਆਂ ਤੋਂ ਵੱਡੇ ਹਾਂ, ਬਹੁਤਾ ਮਾਣ ਨਾ ਕਰੀ। ਘਰਾਂ 'ਚ ਮੱਝਾਂ ਰੱਖੀਆਂ, ਗਾਵਾਂ ਰੱਖੀਆਂ, ਗਧੇ ਫਿਰਦੇ ਨੇ ਸਾਡੀਆਂ ਗਲੀਆਂ 'ਚ। ਮੱਝ ਦੇ ਅੱਗੇ 8 ਦਿਨ ਰੱਖੋ ਭੁੱਖੀ, 8 ਦਿਨਾਂ ਬਾਅਦ ਟੋਕਰਾ ਰੱਖ ਦਿਓ ਮਾਸ ਦਾ, ਕਦੇ ਨਹੀਂ ਖਾਂਦੀ। ਇਹ ਕਹਿੰਦਾ ਮੈਂ ਕਿਹੜਾ ਮਾਸ ਖਾਂਦਾ, ਮੱਝ ਮਾਸ ਨਹੀਂ ਖਾਂਦੀ। ਪਿਆਸੀ ਰੱਖੋ 4 ਦਿਨ ਟੱਬ ਭਰ ਕੇ ਸ਼ਰਾਬ ਦਾ ਰੱਖ ਦਿਓ, ਮੱਝ ਸ਼ਰਾਬ ਨਹੀਂ ਪੀਂਦੀ। ਭੁੱਖੀ ਰੱਖੋ ਤੰਬਾਕੂ ਲਿਆ ਕੇ ਉਹਦੀ ਖੁਰਲੀ 'ਚ ਪਾ ਦਿਓ, ਤੰਬਾਕੂ ਨਹੀਂ ਖਾਂਦੀ। ਤੰਬਾਕੂ ਉਹ ਨਹੀਂ ਖਾਂਦੀ, ਨਸ਼ਾ ਉਹ ਨਹੀਂ ਖਾਂਦੀ, ਸ਼ਰਾਬ ਉਹ ਨਹੀਂ ਪੀਂਦੀ, ਮਾਸ ਉਹ ਨਹੀਂ ਖਾਂਦੀ। ਤੇ ਫਿਰ ਪਸ਼ੂਆਂ ਵਰਗੀਆਂ, ਉਹ ਤੋਂ ਵੱਡਾ ਤੇ ਹੈ ਨਹੀਂ ਆ ਕੋਈ ਸਤਨਾਮ। ਅਵੇ ਬਰਾਬਰ ਜਿਹੀ ਹੈ ਕੰਮ। ਜਿਹੜੇ ਕਹਿੰਦੇ ਨੇ ਨਾ ਜੀ ਮੈਂ ਖਾਂਦਾ ਪੀਂਦਾ ਤੇ ਕੁਛ ਹੈ ਨਹੀਂ, ਫਿਰ ਆਪਣੇ ਆਪ ਨੂੰ ਮਹਾਨ ਨਾ ਸਮਝੋ ਵੀ ਮੈਂ ਮਹਾਨ ਹੈ। ਤੇ ਜਿਹੜੇ ਕੁਝ ਕਰਦੇ ਨੇ ਉਹ ਉਹਨਾਂ ਤੋਂ ਵੀ ਥੱਲੇ ਨੇ ਫਿਰ, ਕਿਉਂਕਿ ਮੱਝ ਨੂੰ ਵੀ ਪਤਾ ਉਹ ਨਹੀਂ ਖਾਂਦੇ, ਉਹਨੂੰ ਪਤਾ ਵੀ ਮੇਰੇ ਖਾਣ ਵਾਲੀ ਚੀਜ਼ ਹੀ ਨਹੀਂ, ਮਾਸ ਮੇਰੇ ਖਾਣ ਵਾਲੀ ਚੀਜ਼ ਨਹੀਂ, ਸ਼ਰਾਬ ਮੇਰੇ ਵਾਸਤੇ ਨਹੀਂ ਬਣੀ। ਇਸੇ ਤਰ੍ਹਾਂ ਜਿਹੜੇ ਖਾਂਦੇ ਪੀਂਦੇ ਨੇ ਫਿਰ ਉਹ ਡੰਗਰ, ਉਹਨਾਂ ਨੂੰ ਡੰਗਰ ਨਾ ਸਮਝੋ ਫਿਰ, ਉਹ ਫਿਰ ਗਾਂ ਤੁਸੀਂ ਆਪੇ ਸਿਆਣੇ ਹੋ। ਜਿਹੜੇ ਉਹ ਫਿਰ ਉਦੋਂ ਵੀ ਥੱਲੇ ਨੇ, ਉਦੋਂ ਵੀ ਥੱਲੇ ਨੇ। ਤੇ ਜਿਹੜੇ ਕਹਿੰਦੇ ਨੇ ਵੀ ਖਾਂਦੇ ਪੀਂਦੇ ਕੁਛ ਨਹੀਂ, ਬਸ ਫਿਰ ਉਹਨਾਂ ਵਰਗੇ ਨੇ। ਬੰਦਾ ਇਨਸਾਨ ਤੋਂ ਮਹਾਨ ਉਦੋਂ ਬਣਦਾ ਹੈ ਜਦੋਂ ਸਾਧ ਸੰਗਤ ਗੁਰੂ ਵਾਲਾ ਬਣਦਾ ਹੈ, ਤੇ ਜੇ ਇਹਨਾਂ ਵਿਸ਼ੇ ਵਿਕਾਰਾਂ 'ਚ ਪੈ ਗਿਆ ਫਿਰ ਸ਼ੈਤਾਨ ਬਣ ਜਾਂਦਾ। ਇਸ ਕਰਕੇ ਆਓ, ਬਾਬਾ ਫਰੀਦ ਜੀ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਭਾਰ ਦੀ। ਉੱਤੇ ਭਾਰ ਨੇ ਧਰਤੀ ਤੇ ਜਿਹਨਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਿਆ। ਆਓ, ਸਮਾਂ ਹੁਣ ਕਾਫੀ ਹੋ ਗਿਆ, ਕੱਲ ਦੇ ਦੀਵਾਨ 'ਚ ਤੇ ਪਰਸੋਂ ਦੇ ਦੀਵਾਨ ਵਿੱਚ ਫਿਰ ਇਸੇ ਤਰ੍ਹਾਂ ਲਾਹਾ ਲੈਣਾ। ਇਹੋ ਜਿਹੀ ਪ੍ਰੀਤ ਪਾਓ, ਜਾਣ ਵੀ ਵਾਰ ਨਹੀਂ ਪੈ ਜੇ ਤਾਂ ਵੀ ਪਿੱਛੇ ਨਹੀਂ ਹਟੀਦਾ ਹੁੰਦਾ। ਆਪਾਂ ਤੇ ਮਾੜੀ ਜਿਹੀ ਗੱਲ ਪਿੱਛੇ ਟੁੱਟ ਜਾਂਦੇ, ਨਾਲੇ ਅੱਜ ਕੋਈ ਕੁਰਬਾਨੀਆਂ ਨਹੀਂ, ਕੋਈ ਬੰਦ ਬੰਦ ਨਹੀਂ ਕਟਾਉਣੇ ਪੈਣੇ, ਕੋਈ ਖੋਪਰ ਨਹੀਂ ਲਹਾਉਣੇ ਪੈਣੇ, ਆਰੇ ਨਾਲ ਤਨ ਨਹੀਂ ਚਰਾਉਣਾ ਪੈਣਾ, ਕੋਈ ਦੇਗਾਂ 'ਚ ਕੱਢਣਾ ਨਹੀਂ ਪੈਣਾ। ਸੌਖਾ ਹੀ ਕੰਮ ਹੈ, 5 ਕਕਾਰ ਪਾਉਣੇ ਨੇ, ਇਹ ਵੀ ਕੰਮ ਔਖਾ ਲੱਗਦਾ, ਹੁਣ ਤੇ ਬੜਾ ਸੌਖਾ ਹੈ। ਛਕੋ, ਅੰਮ੍ਰਿਤ ਗੁਰੂ ਵਾਲੇ ਬਣੋ, ਵੱਧ ਤੋਂ ਵੱਧ ਨਾਮ ਲਿਖਾਓ ਪ੍ਰਬੰਧਕਾਂ ਨੂੰ। ਅੱਜ ਪਹਿਲਾ ਦੀਵਾਨ ਹੈ, ਕਈ ਸੰਗਤਾਂ ਨੂੰ ਇਹ ਵੀ ਹੁੰਦਾ ਕਿ ਪਹਿਲੇ ਦੀਵਾਨ 'ਚ ਦਾਸ ਹਾਜ਼ਰੀ ਨਹੀਂ ਭਰਦਾ, 2 ਦੀਵਾਨਾਂ 'ਚ ਜਾਇਆ ਜਾਂਦਾ ਹੈ। ਅਤੇ ਮਹਾਂਪੁਰਸ਼ ਬਾਬਾ ਰਣਜੀਤ ਸਿੰਘ ਜੀ ਭਿੱਖੀ ਵਾਲੇ ਬਾਬਾ ਜੀ ਜਾਂਦੇ ਨੇ ਕਈ ਵਾਰੀ ਪਹਿਲੇ ਦੀਵਾਨ 'ਚ ਵੀ, ਜਿੱਥੇ ਜਿੱਥੇ ਦਾਸ ਤੋਂ ਨਹੀਂ ਜਾਇਆ ਜਾਂਦਾ। ਆਪ ਸਾਰੇ ਜਾਣਦੇ ਹੋ, ਮੈਨੂੰ ਕਈ ਨਹੀਂ ਜਾਣਦੇ, ਬਾਬਾ ਜੀ ਨੂੰ ਜਾਣਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਤੇ ਬਾਬਾ ਜੀ ਦਾ ਇਲਾਕਾ ਹੈ ਤੇ ਦੂਜਾ ਸਤਸੰਗ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਜੀ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਦੇ ਨਾਲ ਆਪ ਜੀ ਦੇ ਇਲਾਕਿਆਂ ਵਿੱਚ ਵਿਚਰਦੇ ਰਹੇ ਨੇ। ਇਹ ਘਲੋਟੀ ਨਗਰ ਵਿੱਚ ਬਹੁਤ ਕਿਰਪਾ ਸੀ, ਇੱਥੋਂ ਦੇ ਕਈ ਪ੍ਰੇਮੀ ਉੱਥੇ ਜਾਂਦੇ ਹੁੰਦੇ ਸੀ ਤੇ ਉੱਥੇ ਇੱਥੇ ਕਈ ਵਾਰੀ ਚਰਨ ਵੀ ਪਾਏ ਨੇ ਮਹਾਂਪੁਰਸ਼ਾਂ ਨੇ। ਸੋ ਆਪ ਜੀ ਮਹਾਂਪੁਰਸ਼ਾਂ ਨੂੰ ਜਾਣਦੇ ਹੀ ਹੋ ਸਾਰੇ। ਸੋ ਪਹਿਲੇ ਦੀਵਾਨ 'ਚ ਕਈ ਵਾਰੀ ਦਾਸ ਹਾਜ਼ਰੀ ਨਹੀਂ ਭਰਦਾ, ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ, ਪਰਸੋਂ ਨੂੰ ਫਿਰ, ਕੱਲ੍ਹ ਨੂੰ ਸੰਗਤ ਇਦੋਂ ਦੁੱਗਣੀ ਹੋ ਜਾਣੀ, ਪਰਸੋਂ ਨੂੰ ਉਦੋਂ ਵੀ ਵੱਧ ਜਾਣੀ। ਸੰਗਤ ਵੱਧ ਚੜ੍ਹ ਕੇ ਲਾਹਾ ਲਓ, ਜਿੰਨੇ ਅੱਜ ਆਇਓ ਹੋਰਾਂ ਨੂੰ ਪ੍ਰੇਰ ਕੇ ਸੰਗਤਾਂ ਨੂੰ ਵੱਧ ਤੋਂ ਵੱਧ ਨਾਲ ਲੈ ਕੇ ਆਉਣਾ ਹੈ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ। ਬਾਕੀ ਆਪਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਵੀ ਕੁਝ ਸੇਧ ਲਵਾਂਗੇ ਆਉਣ ਵਾਲੇ ਦੀਵਾਨਾਂ ਵਿੱਚ। ਵੱਧ ਚੜ੍ਹ ਕੇ ਲਾਹਾ ਲਓ। ਅੱਜ ਸੰਗਤ ਲੇਟ ਆਈ ਹੈ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਿਓ। ਸੰਗਤ 2 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਬੈਠ ਜਾਵੇ। 1 ਵਜੇ ਦਾ ਹੀ ਸਮਾਂ ਰੱਖੋ ਵੀ 1:30 ਵਜੇ ਨੂੰ ਆ ਕੇ ਸਾਰੇ ਬੈਠੋ ਤੇ ਕੱਲ੍ਹ ਨੂੰ 2:30 ਵਜੇ ਰਸਤਾ ਪਿੱਛੋਂ ਬੰਦ ਕਰ ਦਿੱਤਾ ਜਾਏਗਾ। 2:30 ਵਜੇ ਫਿਰ ਜਿਹੜੇ ਆਉਣਗੇ ਉਹਨਾਂ ਨੂੰ ਪਿੱਛੇ ਬਹਿਣਾ ਪੈਣਾ ਹੈ ਤੇ ਮੱਥਾ ਟੇਕਣਾ। ਫਿਰ 4 ਵਜੇ ਮੱਥਾ ਟੇਕਣ ਦਾ ਸਮਾਂ ਦਿੱਤਾ ਜਾਏਗਾ। ਇਸ ਕਰਕੇ ਕੱਲ੍ਹ ਨੂੰ 2:30 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਮੱਥਾ ਟੇਕ ਕੇ ਮਰ ਦੇ ਚਰਨਾਂ 'ਚ ਬੈਠਣਾ ਹੈ। ਦਾਸ ਦਾ ਸਮਾਂ 1:15 ਆਇਆ, ਕੱਲ੍ਹ ਨੂੰ ਯਤਨ ਕਰਾਂਗਾ ਕਿ 2 ਵਜੇ ਹਾਜ਼ਰੀ ਭਰੀ ਜਾਏ। ਸਮੇਂ ਨਾਲ ਫਿਰ ਸਮਾਪਤੀ ਹੋਵੇ, ਸੰਗਤ ਨੇ ਦੂਰ ਦੂਰ ਜਾਣਾ ਹੁੰਦਾ। ਕੱਲ੍ਹ ਦਾ ਅਤੇ ਪਰਸੋਂ ਦਾ ਦੀਵਾਨ ਵੱਧ ਚੜ੍ਹ ਕੇ ਲਾਹਾ ਲਓ। ਐਸੀ ਪ੍ਰੀਤ ਪਾਓ ਜਿਹੜੀ ਤੋੜ ਨਿਭਜੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਸਾਰੇ ਬੋਲੋ ਹੁਣ ਗੁਰੂ ਸਤੋਤਰ ਚ, ਫਿਰ ਅਰਦਾਸ, ਫਿਰ ਹੁਕਮਨਾਮੇ ਸੁਣੋ। ਮਹਾਰਾਜ ਜਾਣਗੇ ਫਿਰ ਜਾਣਾ, ਪਹਿਲਾਂ ਨਾ ਕੋਈ ਜਾਵੇ ਔਰ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ। ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ। ਅੰਗਦ ਦੇਵ ਸਹਿਬ ਧੰਨ ਹੈ, ਬੋਲੋ ਪੜੋ ਭੈਣੋ ਬੋਲੋ।
ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ।
है बोलो श्री गुरु ग्रंथ साहिब जी सारी दुनिया के मालिक तन है पांच प्यारे तन है चार दुलारे तन है Thank you.